श्री नानक पद पंकज बंदन सिमरो अंगद दुख निकंदन अमरदास गुर हृदय त्यावो श्री गुर रामदास गुण गावो श्री अर्जुन विघ्नन के नाशक श्री हर गोबिंद शुभ सुमत प्रकाशक श्री हर राय नमो कर जोरी गुर हर कृष्ण मनाए बहोरी तेग बहादुर परम कृपाला श्री गुरु गोबिंद सिंह बिसाला तरों तरा पर पुन पुन सीसा बंदों बार बार जगदीसा जिस मह अमृत ज्ञान है माणक भगत वैराग गुरु ग्रंथ साहिब उदद बंदों कर अनुराग श्री गुर शब्द कमाए जिन जीते पंच बिकार तिन संतन काओ बंदना सिर चरणन पर तार एकंकारा सतगुरु तेह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए
सतनाम श्री वाहे गुरु साहिब जी दोहरा अटल निठुर संदेह बिन कहे वाक निरतहार सुन गुर ते उमराव सो कोप्यो दुष्ट गवार अटल निठुर संदेह बिन
वाहिगुरु जी का खालसा वाहिगुरु जी की फतेह अंतरजामी करुणा निदान गरीब निवाज पतित पावन भगत वच्छल अकाल पुरख वाहिगुरु साहिब जी दी अपार कृपा सदका ਵਾਹਿਗੁਰੂ ਜੀ ਦੇ ਸਰਗੁਣ ਸਰੂਪ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਜੋਤ ਸਰੂਪ ਪ੍ਰਤੱਖ ਗੁਰਤਾ ਗੱਦੀ ਉੱਪਰ ਸੁਭਾਏ ਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸਤ ਸੰਗਤ ਕਰਨ ਦੇ ਮਿਲੇ ਹੋਏ ਇਸ ਸ਼ੁਭ ਅਵਸਰ ਵਿੱਚ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰੀਏ ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਪਿੱਛੇ ਸੁਣਾਏ ਜਾ ਰਹੇ ਸਨ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਔਰੰਗਜ਼ੇਬ ਦੀ ਕੈਦ ਵਿੱਚ ਹਨ ਦਿੱਲੀ ਸ਼ਹਿਰ ਵਿੱਚ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਤਰਫੋਂ ਆਪਣੇ ਸਾਹਿਬਜ਼ਾਦੇ ਨੂੰ ਗੁਰਤਾ ਗੱਦੀ ਦਾ ਤਖ਼ਤ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਬਖਸ਼ਣ ਵਾਸਤੇ ਆਏ ਹੋਏ ਸਿੱਖ ਦੇ ਹੱਥੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਿਆਈ ਦੀਆਂ ਰਸਮਾਂ ਵਸਤੂਆਂ ਦੇ ਕੇ ਨਾਰੀਅਲ ਔਰ 5 ਪੈਸੇ ਅਰਪ ਕੇ ਸਿੱਖ ਨੂੰ ਮਹਾਰਾਜ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵੱਲ ਭੇਜਿਆ। ਸਿੱਖ ਨੇ ਸਤਿਗੁਰਾਂ ਪਾਸੋਂ ਚਾਲਾ ਪਾਇਆ ਹੈ, ਤੁਰਨ ਲੱਗਿਆ ਸਤਿਗੁਰੂ ਜੀ ਨੇ ਕਿਹਾ ਛੇਤੀ ਜਾਣਾ, ਜਾਂਦਿਆਂ ਹੋਇਆਂ ਰਸਤੇ ਵਿੱਚ ਆਲਸ ਨਹੀਂ ਕਰਨਾ, ਦਿਨ ਰਾਤ ਪੈਂਡਾ ਕਰਕੇ ਚੱਲਣਾ ਹੈ। ਉੱਧਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਵੇਂ ਕੀਤਾ ਔਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਤਿਗੁਰਾਂ ਦੇ ਮਹਿਲ ਸਾਡੇ ਮਾਤਾ ਗੁਜਰ ਕੌਰ ਜੀ ਨੂੰ ਰਾਤੀ ਸੁਪਨਾ ਆਇਆ ਕਿ ਜਿਵੇਂ ਗੁਰਿਆਈ ਤਖ਼ਤ ਪਤੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਹਿਬਜ਼ਾਦਾ ਜੀ ਨੂੰ ਬਖਸ਼ ਰਹੇ ਹੈ, ਔਰ ਫਿਰ ਕੀ ਦੇਖਿਆ ਕਿ ਸੀਸ ਧੜ ਨਾਲੋਂ ਅਲੱਗ ਹੋਇਆ ਡਿੱਠਾ। ਇਸ ਪ੍ਰਕਾਰ ਸੁਪਨੇ ਵਿੱਚ ਦੇਖ ਕੇ ਬਹੁਤ ਵੈਰਾਗ ਕੀਤਾ। ਧੰਨ ਗੁਰੂ ਕਲਗੀਧਰ ਪਾਤਸ਼ਾਹ ਸਵੇਰ ਵੇਲੇ ਮਾਤਾ ਜੀ ਦੇ ਪਾਸ ਆਏ ਹੈ, ਪੁੱਛਿਆ ਮਾਤਾ ਜੀ ਨੇ ਇਹ ਵਾਰਤਾ ਦੱਸੀ ਹੈ। ਆਪਣੀ ਤਰਫੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖ ਨੂੰ ਭੇਜਿਆ ਹੈ ਆਪਣੇ ਪਿਤਾ ਸਤਿਗੁਰੂ ਮਹਾਰਾਜ ਸਾਹਿਬ ਜੀ ਵੱਲ ਖਬਰ ਲੈਣ ਵਾਸਤੇ। ਨਾਲ ਸਿੱਖ ਨੂੰ ਕਿਹਾ ਕਿ ਰਸਤੇ ਵਿੱਚ ਜੋ ਪਿਤਾ ਸਤਿਗੁਰੂ ਜੀ ਵੱਲੋਂ ਭੇਜਿਆ ਹੋਇਆ ਸਿੱਖ ਆ ਰਿਹਾ ਹੋਵੇ ਤਾਂ ਉਸ ਨੂੰ ਛੇਤੀ ਸਾਡੇ ਵੱਲ ਭੇਜਣਾ ਹੈ। ਰਾਹ ਵਿੱਚ ਕਿਸੇ ਨਗਰ ਵਿੱਚ ਮਿਲੇ ਜਾਂ ਰਸਤੇ ਵਿੱਚ ਮਿਲੇ ਤਾਂ ਆਪ ਤੂੰ ਚੱਲ ਕੇ ਸਤਿਗੁਰਾਂ ਪਾਸ ਪਹੁੰਚਣਾ ਹੈ। ਉੱਧਰ ਔਰੰਗਜ਼ੇਬ ਨੇ ਵਿਚਾਰਿਆ ਕਿ ਮੈਂ ਜੋ ਚਾਹਿਆ ਸੀ ਉਹ ਨਹੀਂ ਹੋ ਰਿਹਾ, ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਬਣਾਉਣਾ ਚਾਹਿਆ ਸੀ, ਨਹੀਂ ਬਣਾ ਸਕਿਆ ਹਾਲੇ ਤੱਕ। ਸਭ ਹਿੰਦੂਆਂ ਨੂੰ ਤਾਂ ਹੀ ਮੁਸਲਮਾਨ ਬਣਾ ਸਕਾਂਗਾ ਜੇਕਰ ਇਹ ਸ਼ਰ੍ਹਾ ਵਿੱਚ ਚੱਲਣਾ ਕਬੂਲਣ। ਇਹ ਵਿਚਾਰ ਕੇ ਇੱਕ ਮੁੱਲਾ ਨੂੰ ਆਪਣੇ ਪਾਸ ਔਰ ਦੂਸਰੇ ਅਹਿਲਕਾਰ ਉਮਰਾਓ ਨੂੰ ਸੱਦਿਆ। ਇਹਨਾਂ ਦੋਹਾਂ ਨੂੰ ਸਮਝਾਇਆ ਕਿ ਪਹਿਲਾਂ ਗੁਰਾਂ ਨੂੰ ਮੁਸਲਮਾਨ ਬਣਨ ਵਾਸਤੇ ਕਹਿਣਾ ਹੈ, ਨਾ ਮੰਨਣ ਤਾਂ ਕਰਾਮਾਤ ਵਿਖਾਉਣ ਲਈ ਆਖਣਾ ਹੈ, ਫਿਰ ਵੀ ਨਾ ਮੰਨਣ ਤਾਂ ਇਹ ਆਖਣਾ ਕਿ ਤੁਸੀਂ ਮਰਨਾ ਕਬੂਲੋ, ਤੁਹਾਡਾ ਸੀਸ ਧੜ ਨਾਲੋਂ ਅਲੱਗ ਕਰ ਦਿੱਤਾ ਜਾਏਗਾ ਅਤੇ ਆਪਣੀ ਤਰਫੋਂ ਲਾਲਚ ਦੇਣੇ ਮੇਰੇ ਵੱਲੋਂ ਇਹ ਵੀ ਆਖਣਾ। ਔਰੰਗਜ਼ੇਬ ਨੇ ਕਿਹਾ ਕਿ ਮੈਂ ਆਪਣੀ ਧੀ ਦਾ ਡੋਲਾ ਵੀ ਤੁਹਾਨੂੰ ਦੇਣ ਵਾਸਤੇ ਤਿਆਰ ਹਾਂ, ਹੋਰ ਵੀ ਬਹੁਤ ਸਾਰੇ ਸੁੱਖ ਆਰਾਮ ਐਸ਼ ਪ੍ਰਸਤੀ ਦੇ ਸਾਧਨ ਤੁਹਾਨੂੰ ਪ੍ਰਾਪਤ ਹੋਣਗੇ, ਬਹੁਤ ਦੇਸ਼ਾਂ ਉੱਪਰ ਤੁਹਾਡਾ ਹੁਕਮ ਚੱਲੇਗਾ, ਕਈ ਪ੍ਰਕਾਰ ਦੇ ਲਾਲਚ ਦੇਣ ਵਾਸਤੇ ਕਿਹਾ। ਉਮਰਾਵ ਅਤੇ ਮੁੱਲਾ ਸਤਿਗੁਰਾਂ ਦੇ ਪਾਸ ਆ ਕੇ ਇਹ ਸਭ ਗੱਲਾਂ ਕਹਿਣ ਲੱਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਸਾਨੂੰ ਆਪਣਾ ਧਰਮ ਪਿਆਰਾ ਹੈ, ਅਸੀਂ ਤਾਂ ਕਿਸੇ ਦੇ ਧਰਮ ਦੇ ਉੱਪਰ ਹੋ ਰਹੇ ਜ਼ੁਲਮ ਨੂੰ ਰੋਕਣ ਵਾਸਤੇ, ਠੱਲ ਪਾਉਣ ਵਾਸਤੇ ਇੱਥੇ ਆਏ ਹਾਂ, ਆਪਣਾ ਧਰਮ ਕਿਵੇਂ ਹਾਰ ਸਕਦੇ ਹਾਂ। ਜੋ ਕਰਾਮਾਤ ਵਿਖਾਉਣ ਦੀ ਗੱਲ ਕਹੀ ਹੈ, ਨਾਟਕ ਚੇਟਕ ਕਰਨ ਤੋਂ ਪਰਮੇਸ਼ਰ ਦੇ ਪਿਆਰਿਆਂ ਨੂੰ ਲੱਜਿਆ ਆਉਂਦੀ ਹੈ ਸਾਨੂੰ। ਔਰ ਜਿਹੜੀ ਗੱਲ ਹੈ ਦੁਨਿਆਵੀ ਸੁੱਖਾਂ ਦੀ ਪ੍ਰਾਪਤੀ ਦੀ, ਉਹਨਾਂ ਨੂੰ ਅਸੀਂ ਤੁੱਛ ਸਮਝਦੇ ਹਾਂ। ਸਾਡੀ ਨਿਗਾਹ ਵਿੱਚ ਉਹ ਸੁੱਖ ਰਾਜ ਭਾਗ ਦੇ ਸੁੱਖ ਵੀ ਹੋਰ ਪਦਾਰਥਾਂ ਦੇ ਸੁੱਖ ਕੋਈ ਮਾਇਨਾ ਨਹੀਂ ਰੱਖਦੇ। ਔਰ ਮਰਨਾ ਤਾਂ ਪਹਿਲਾਂ ਹੀ ਅਸੀਂ ਮੰਡਿਆ ਹੋਇਆ, ਮਰਨ ਦਾ ਸਾਡੇ ਚਿੱਤ ਵਿੱਚ ਕੋਈ ਖੌਫ ਨਹੀਂ ਹੈ। ਇਹ ਸੁਣ ਕੇ ਮੁੱਲਾ ਔਰ ਉਮਰਾਵ ਜਿਵੇਂ ਔਰੰਗਜ਼ੇਬ ਦੇ ਪਾਸ ਜਾਂਦੇ, ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਅਟਲ ਨਿਠੁਰ ਸੰਦੇਹ ਬਿਨ।
ਮੁਲਾਣੇ ਨੇ ਔਰ ਔਰੰਗੇ ਵੱਲੋਂ ਭੇਜੇ ਹੋਏ ਉਮਰਾਵ ਅਹਿਲਕਾਰ ਨੇ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਦ੍ਰਿੜਤਾ ਨਿਰਭੈਤਾ ਭਰੇ ਬਚਨ ਸਰਵਣ ਕੀਤੇ ਹਨ।
ਕਹੇ ਬਾਕ ਨਿਰਤਹਾਰ,
ਅਟਲ ਬਚਨ ਸੁਣੇ ਹੈ, ਦ੍ਰਿੜਤਾ ਵਾਲੇ ਬਚਨ ਸੁਣੇ ਹਨ। ਬਿਨਾਂ ਸ਼ੰਕੇ ਤੋਂ ਨਿਰਣਾ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹੇ ਹਨ।
ਸੁਣ ਗੁਰ ਤੇ ਉਮਰਾਵ ਸੋ,
ਸਤਿਗੁਰਾਂ ਦੇ ਕਹੇ ਹੋਏ ਬਚਨਾਂ ਨੂੰ ਸੁਣ ਕੇ ਇਹਨਾਂ ਨੇ ਵਿਚਾਰਿਆ, ਜਿਹੜਾ ਔਰੰਗੇ ਵੱਲੋਂ ਭੇਜਿਆ ਹੋਇਆ ਉਮਰਾਵ ਹੈ ਸਤਿਗੁਰਾਂ ਦੇ ਬਚਨ ਸੁਣ ਕੇ,
ਕੋਪਿਓ ਦੁਸ਼ਟ ਗਵਾਰ,
ਦੁਸ਼ਟ ਸੁਭਾਅ ਵਾਲਾ ਮੂਰਖ ਬਹੁਤਾ ਕ੍ਰੋਧੀ ਹੋਇਆ।
ਚੌਪਈ ਸੰਗ ਮੁਲਾਨੇ ਬੈਨ ਬਖਾਨੇ,
ਮੁਲਾਨੇ ਦੇ ਤਾਂ ਹੀ ਇਸ ਤਰ੍ਹਾਂ ਕਹਿਣ ਲੱਗਾ ਹੈ ਉਮਰਾਵ।
ਕਹਿਓ ਸ਼ਾਹ ਕੋ ਨਾਹਿਨ ਮਾਨੇ,
ਬਾਦਸ਼ਾਹ ਦਾ ਕਿਹਾ ਹੋਇਆ ਇਹਨਾਂ ਨੇ ਨਹੀਂ ਮੰਨਿਆ।
ਲੋਹ ਪਿੰਜਰੇ ਮਹਿ ਪੀ ਪਾਇਓ,
ਇਹਨਾਂ ਨੂੰ ਲੋਹੇ ਦੇ ਸਖਤ ਦੁਖਦਾਈ ਪਿੰਜਰੇ ਦੀ ਕੈਦ ਵਿੱਚ ਵੀ ਭਾਵੇਂ ਪਾਇਆ ਹੋਇਆ।
ਨਹੀਂ ਤਰਾਸ ਕੁਛ ਮਨ ਮਹਿ ਲਿਆਇਓ,
ਤਾਂ ਵੀ ਇਹਨਾਂ ਨੇ ਆਪਣੇ ਮਨ ਵਿੱਚ ਥੋੜ੍ਹਾ ਜਿੰਨਾ ਵੀ ਆਪਣੇ ਸਰੀਰ ਉੱਪਰ ਦੁੱਖ ਆਉਣ ਦਾ ਡਰ ਨਹੀਂ ਮੰਨਿਆ।
ਅਨਕ ਭਾਂਤ ਕੀ ਪਾਏ ਸਜ਼ਾਏ,
ਅਨੇਕ ਤਰ੍ਹਾਂ ਦੀਆਂ ਸਜ਼ਾਵਾਂ ਭਾਵੇਂ ਇੱਥੇ ਭੁਗਤ ਰਹੇ ਹਨ।
ਕਰ ਜਬਰੀ ਤੇ ਲੇ ਹੋ ਮਨਾਏ,
ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਹੋਰ ਸਜ਼ਾਵਾਂ ਦੇ ਕੇ ਜ਼ਬਰਦਸਤੀ ਕਰਕੇ ਮਨਾਵਣਾ ਚਾਹੀਦਾ ਹੈ।
ਸਮਝਾਇਓ ਹੋ ਕਿਮ ਸਮਝੈ ਨਾਹੀਂ,
ਇਹਨਾਂ ਨੂੰ ਭਾਵੇਂ ਅਸੀਂ ਆਪਣੇ ਢੰਗ ਨਾਲ ਬਹੁਤੀ ਵਾਰ ਗੱਲਾਂ ਸੁਣਾ ਕੇ, ਬਾਦਸ਼ਾਹ ਵੱਲੋਂ ਕਹੀਆਂ ਹੋਈਆਂ ਬਾਤਾਂ ਸੁਣਾ ਕੇ ਸਮਝਾਇਆ, ਪਰ ਇਹ ਸਮਝੇ ਨਹੀਂ ਹਨ।
ਆਵਨ ਜਾਨ ਨਿਫਲ ਇਨ ਪਾਹੀ,
ਇਹਨਾਂ ਦੇ ਪਾਸ ਅਸੀਂ ਆਉਂਦੇ ਹਾਂ, ਫਿਰ ਮੁੜ ਕੇ ਬਾਦਸ਼ਾਹ ਦੇ ਕੋਲ ਜਾ ਕੇ ਦੱਸਦੇ ਹਾਂ। ਫਿਰ ਬਾਦਸ਼ਾਹ ਕੋਲੋਂ ਸੁਣ ਕੇ ਇਹਨਾਂ ਨੂੰ ਆ ਕੇ ਬਾਦਸ਼ਾਹ ਦੀਆਂ ਗੱਲਾਂ ਸੁਣਾਉਂਦੇ ਹਾਂ। ਇਵੇਂ ਸਾਡਾ ਇਹਨਾਂ ਦੇ ਪਾਸ ਆਉਣਾ ਜਾਣਾ ਵਿਅਰਥ ਜਾਂਦਾ ਹੈ।
ਭਨੇ ਮੁਲਾਨਾ ਛੁੱਟੈ ਨਾ ਕੋਈ,
ਅਤੇ ਉਮਰਾਵ ਅਹਿਲਕਾਰ ਤੋਂ ਸੁਣ ਕੇ ਮੁੱਲਾ ਨੇ ਆਖਿਆ ਕਿ ਕਿਸੇ ਪ੍ਰਕਾਰ ਇਹ ਹੁਣ ਸਾਡੇ ਬਾਦਸ਼ਾਹ ਦੀ ਕੈਦ ਵਿੱਚੋਂ ਛੁੱਟ ਨਹੀਂ ਸਕਦੇ।
ਲਖੀਅਤ ਪ੍ਰਾਨ ਹਾਨ ਇਨ ਹੋਈ,
ਇਵੇਂ ਜਾਣੀਂਦਾ ਹੈ ਕਿ ਹੁਣ ਇਹਨਾਂ ਦੇ ਪ੍ਰਾਣਾਂ ਦਾ ਅੰਤ ਹੋ ਜਾਏਗਾ।
ਉਤ ਹਜ਼ਰਤ ਕੋ ਹੱਠ ਨਹਿ ਟਰੈ,
ਅਤੇ ਉੱਧਰ ਤਾਂ ਬਾਦਸ਼ਾਹ ਦਾ ਹੱਠ ਜੋ ਹੈ ਕਿਸੇ ਤਰ੍ਹਾਂ ਵੀ ਜਾਂਦਾ ਨਹੀਂ ਹੈ, ਬਾਦਸ਼ਾਹ ਹੱਠ ਨਹੀਂ ਹਾਰਦਾ।
ਇਤ ਇੱਕ ਸਮ ਹੀ ਹੱਠ ਕੋ ਤਰੈ,
ਅਤੇ ਜਿਵੇਂ ਬਾਦਸ਼ਾਹ ਨੇ ਇਹਨਾਂ ਨੂੰ ਜਬਰੀ ਮੁਸਲਮਾਨ ਬਣਾਉਣ ਦਾ, ਕਰਾਮਾਤਾਂ ਵਿਖਾਉਣ ਦਾ ਹੱਠ ਕੀਤਾ ਹੋਇਆ, ਇਸੇ ਤਰ੍ਹਾਂ ਇੱਧਰ ਇਹ ਆਪਣੇ ਧਰਮ ਵਿੱਚ ਪਰਪੱਕ ਰਹਿਣ ਦਾ ਹੱਠ ਧਾਰੀ ਬੈਠੇ ਹਨ।
ਦੋਨੋ ਕਹਿ ਗਮਨੇ ਟਿਗ ਸ਼ਾਹੂ,
ਅਤੇ ਇਸ ਪ੍ਰਕਾਰ ਇਹ ਦੋਵੇਂ ਹੀ ਅਹਿਲਕਾਰ ਔਰ ਜੋ ਮੁਲਾਣਾ ਹੈ ਗੱਲਾਂ ਕਰਦੇ ਹੋਏ ਔਰੰਗਜ਼ੇਬ ਦੇ ਪਾਸ ਪਹੁੰਚੇ ਹਨ।
ਸਕਲ ਪ੍ਰਸੰਗ ਭਨਿਓ ਤਿਸ ਪਾਹੂ।
ਤੇ ਔਰੰਗਜ਼ੇਬ ਦੇ ਕੋਲ ਜਾ ਕੇ ਸਾਰੀ ਵਾਰਤਾ ਦੱਸਦੇ ਨੇ।
ਕਿਉਂ ਨਹਿ ਮਨ ਹੈ ਕੁਛ ਕਹਿਓ,
ਕਹਿੰਦੇ ਹਨ ਕਿ ਕੁਝ ਵੀ ਕਿਹਾ ਹੋਇਆ ਤੁਹਾਡਾ ਜਦੋਂ ਅਸੀਂ ਗੁਰਾਂ ਨੂੰ ਸੁਣਾਇਆ ਤਾਂ ਕਿਸੇ ਤਰ੍ਹਾਂ ਵੀ ਉਹਨਾਂ ਮੰਨਿਆ ਨਹੀਂ ਹੈ।
ਕੈਦ ਕਸ਼ਟ ਤੇ ਤ੍ਰਾਸ ਨਾ ਲਹਿਓ,
ਤੇ ਕੈਦ ਵਿੱਚ ਪੈਣ ਤੇ ਦੁੱਖ ਕਰਕੇ ਵੀ ਉਹਨਾਂ ਦੇ ਮਨ ਵਿੱਚ ਕੋਈ ਡਰ ਨਹੀਂ ਲੱਗਦਾ।
ਮੁਦਤ ਮਨਿੰਦ ਬਦਨ ਜਿਨ ਕੇਰਾ,
ਤੇ ਇੰਦ ਮਣੀ ਸਮਾਨ ਜਾਣੋ ਕਿ ਉਹਨਾਂ ਦਾ ਚਿਹਰਾ ਬਹੁਤ ਹੀ ਪ੍ਰਕਾਸ਼ਵਾਨ ਪ੍ਰਸੰਨਤਾ ਵਾਲਾ ਮੁਖੜਾ ਦਿਸਦਾ ਹੈ।
ਹਮ ਸਮਝਾਏ ਰਹੇ ਬਹੁਤੇਰਾ,
ਬਹੁਤਾ ਉਹਨਾਂ ਨੂੰ ਅਸੀਂ ਸਮਝਾਉਂਦੇ ਰਹੇ।
ਸੁਣ ਬੋਲਿਓ ਮੂਰਖ ਚਵਗੱਤਾ,
ਤੇ ਮੁਲਾਣੇ ਤੇ ਅਹਿਲਕਾਰ ਦੇ ਪਾਸੋਂ ਸੁਣ ਕੇ ਚਵਗੱਤਾ ਮੂਰਖ ਮਤ ਵਾਲਾ ਔਰੰਗਜ਼ੇਬ ਕਹਿਣ ਲੱਗਾ,
ਜੇ ਅਸ ਧਰਮ ਵਿਖੇ ਡਿਡ ਰੱਤਾ,
ਤੇ ਜੇਕਰ ਗੁਰੂ ਜੀ ਇਸ ਤਰ੍ਹਾਂ ਆਪਣੇ ਧਰਮ ਦੇ ਵਿੱਚ ਪੂਰੇ ਦ੍ਰਿੜ ਇਰਾਦੇ ਦੇ ਸਹਿਤ ਰਹਿਣ ਵਾਲੇ ਹਨ।
ਤੇਗ ਬਹਾਦਰ ਨਾਮ ਧਰਾਇਓ,
ਤੇ ਉਹਨਾਂ ਦਾ ਆਪਣਾ ਨਾਮ ਤੇਗ ਬਹਾਦਰ ਰੱਖਿਆ ਹੋਇਆ ਕਿਹਾ ਜਾਂਦਾ।
ਕੌਣ ਮਾਏ ਨਾ ਯਾ ਮਹਿ ਪਾਇਓ,
ਤੇ ਇਸ ਵਿੱਚ ਅਰਥ ਕੀ ਹੈ ਉਹਨਾਂ ਦੇ ਨਾਮ ਦਾ ਜਾ ਕੇ ਤੁਸੀਂ ਪੁੱਛੋ।
ਹਿੰਦੁਨ ਕੇ ਗੁਰ ਪੂਜ ਕਹਾ ਵਹੋ,
ਤੇ ਇਵੇਂ ਆਖਣਾ ਮੇਰੀ ਤਰਫੋਂ ਕਿ ਤੁਸੀਂ ਹਿੰਦੂਆਂ ਦੇ ਪੂਜਨੀਕ ਗੁਰੂ ਸਾਹਿਬ ਦੇ ਮਾਲਕ ਰੱਖਿਅਕ ਕਹਾਉਂਦੇ ਹੋ।
ਨਾਮ ਬੇਅਰਥ ਨਹੀਂ ਰਖਵਾਵਹੋ,
ਜਿਹੜਾ ਤੁਸੀਂ ਆਪਣਾ ਨਾਮ ਰਖਾਇਆ ਹੋਇਆ ਇਸ ਨਾਮ ਦਾ ਅਰਥ ਕੀ ਹੈ ਦੱਸ ਦਿਓ, ਬਿਨਾਂ ਅਰਥ ਤੋਂ ਨਾ ਹੋਵੇ।
ਸੋ ਬਹਾਦਰੀ ਕਿਮ ਹਮ ਜਾਣੈ,
ਤੁਹਾਡਾ ਨਾਮ ਤਾਂ ਬਹੁਤ ਵੱਡਾ ਹੈ, ਤੇਗ ਬਹਾਦਰ ਨਾਮ ਇਹ ਕਿਹਾ ਜਾਂਦਾ ਹੈ, ਅਤੇ ਇਸ ਪ੍ਰਕਾਰ ਤੁਹਾਡੇ ਨਾਮ ਦੇ ਅਨੁਸਾਰ ਅਰਥ ਵੀ ਐਸੇ ਹਨ, ਉਹ ਜੋ ਤੇਗ ਦੀ ਬਹਾਦਰੀ ਹੈ ਅਸੀਂ ਕਿਵੇਂ ਤੁਹਾਡੀ ਜਾਣੀਏ।
ਤੇਗ ਬਹਾਦਰ ਜਗਤ ਬਖਾਨੈ,
ਜਗਤ ਦੇ ਵਿੱਚ ਲੋਕ ਤੁਹਾਨੂੰ ਗੁਰੂ ਤੇਗ ਬਹਾਦਰ ਜੀ ਆਖਦੇ ਹਨ।
ਬੂਝੋ ਜਾਏ ਬਤਾਵਹਿ ਸੋਏ,
ਇਵੇਂ ਮੁੱਲਾ ਨੂੰ ਅਤੇ ਅਹਿਲਕਾਰ ਨੂੰ ਔਰੰਗਜ਼ੇਬ ਕਹਿੰਦਾ ਹੈ, ਜਾ ਕੇ ਗੁਰਾਂ ਦੇ ਪਾਸੋਂ ਪੁੱਛੋ, ਉਹ ਦੱਸ ਦੇਣ ਆਪਣੇ ਨਾਮ ਦੇ ਅਰਥ।
ਨਾਹੇ ਤਾਂ ਬੜ ਸਜ਼ਾਏ ਅਬ ਹੋਏ,
ਨਹੀਂ ਤਾਂ ਬਹੁਤ ਵੱਡੀ ਹੋਰ ਸਜ਼ਾ ਦੇਵਾਂਗਾ ਮੈਂ।
ਬਹੁਰ ਪਠੇ ਦੋਨੋ ਚਲ ਆਏ,
ਫਿਰ ਔਰੰਗੇ ਵੱਲੋਂ ਭੇਜੇ ਹੋਏ ਦੋਵੇਂ ਉਮਰਾਵ ਅਤੇ ਮੁਲਾਣਾ ਚੱਲ ਕੇ ਸਤਿਗੁਰਾਂ ਵੱਲ ਆਏ।
ਨਾਮ ਮਾਏ ਨਾ ਦੇਹੋ ਬਤਾਏ,
ਆ ਕੇ ਸਤਿਗੁਰੂ ਜੀ ਨੂੰ ਕਹਿੰਦੇ ਨੇ ਕਿ ਤੁਹਾਡਾ ਜੋ ਨਾਮ ਹੈ ਤੇਗ ਬਹਾਦਰ ਕਿਹਾ ਜਾਂਦਾ ਹੈ, ਇਸ ਨਾਮ ਦੇ ਅਰਥ ਸਾਨੂੰ ਦੱਸ ਦਿਓ।
ਰਾਖਿਓ ਕੌਣ ਹੇਤ ਕਰ ਨਾਮੂ,
ਤੇ ਕਿਸ ਕਾਰਨ ਕਰਕੇ ਇਹ ਤੁਹਾਡਾ ਏਡਾ ਵੱਡਾ ਤੇਗ ਦੀ ਬਹਾਦਰੀ ਵਾਲਾ ਨਾਮ ਰੱਖਿਆ ਹੋਇਆ।
ਬੂਜਤ ਸ਼ਾਹੋ ਪਯੋ ਰਿਸ ਧਾਮੂ,
ਤੇ ਬਾਦਸ਼ਾਹ ਬਹੁਤ ਗੁੱਸੇ ਦਾ ਘਰ ਬਣ ਕੇ ਤੁਹਾਡੇ ਕੋਲੋਂ ਇਹ ਤੁਹਾਡੇ ਨਾਮ ਦੇ ਅਰਥ ਪੁੱਛਦਾ ਹੈ।
ਸੁਣ ਸਤਿਗੁਰ ਬੋਲੇ ਮਤ ਧੀਰ,
ਤੇ ਇਸ ਪ੍ਰਕਾਰ ਮੁਲਾਣੇ ਤੇ ਅਹਿਲਕਾਰ ਪਾਸੋਂ ਸੁਣ ਕੇ ਧੀਰਜ ਮਤ ਵਾਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਵੇਂ ਬਚਨ ਆਖਦੇ ਹਨ।
ਨਾਮ ਰੂਪ ਇਹ ਧਰਮ ਸਰੀਰ,
ਭਾਈ ਜੋ ਨਾਮ ਹੈ ਔਰ ਆਪਣਾ ਰੂਪ ਹੁੰਦਾ ਹੈ ਸਰੀਰ ਦਾ, ਇਹ ਆਪਣੇ ਸਰੀਰ ਦਾ ਹੀ ਧਰਮ ਹੈ। ਸਰੀਰ ਦਾ ਕੋਈ ਨਾ ਕੋਈ ਨਾਮ ਰੱਖਿਆ ਜਾਂਦਾ ਹੈ ਔਰ ਸਰੀਰ ਦਾ ਹੀ ਇਹ ਰੂਪ ਹੁੰਦਾ ਹੈ।
ਇਸ ਮਹਿ ਕਾਰਨ ਰਾਖਿਓ ਜੋਏ,
ਔਰ ਸਰੀਰ ਦਾ ਇਹ ਧਰਮ ਹੈ, ਇਸ ਵਿੱਚ ਜਿਹੜਾ ਕਾਰਨ ਰੱਖਿਆ ਹੋਇਆ ਹੈ ਨਾਮ ਦੇ ਵਿੱਚ ਅਰਥ।
ਨਿਰਣੈ ਕਰ ਪੱਖ ਹੈ ਸੁਨ ਸੋਏ, ਨਿਰਣੈ ਕਰ ਪੱਖ ਹੈ ਸੁਨ ਸੋਏ,
ਨਿਰਣਾ ਕਰਕੇ ਅਸੀਂ ਕਹਿੰਦੇ ਹਾਂ ਉਹ ਤੁਸੀਂ ਸੁਣ ਲਓ।
ਤੇਗ ਪੁਲਾਦੀ ਆਦ ਹਲੱਬੀ,
ਇਹ ਤੇਗ ਹੋਵੇ ਬਹੁਤ ਤਿੱਖੀ ਸਖਤ ਲੋਹੇ ਦੀ ਫੁਲਾਦ ਦੀ ਬਣੀ ਹੋਈ ਹੋਵੇ, ਹਲੱਬ ਸ਼ਹਿਰ ਆਦਿਕ ਦੀ ਬਣੀ ਹੋਈ ਹੋਵੇ।
ਜਾਤ ਅਨੇਕਨ ਕੇਰ ਜੁਨਬੀ,
ਇਹ ਜੁਨਬ ਸ਼ਹਿਰ ਦੀ ਭਾਵੇਂ ਬਣੀ ਹੋਵੇ, ਤੁਰਕੀ ਦੇਸ਼ਾਂ ਵਿੱਚ ਇਹ ਸ਼ਹਿਰ ਨੇ ਜੁਨਬ ਔਰ ਹਲੱਬ, ਐਸੇ ਸ਼ਹਿਰਾਂ ਵਿੱਚ ਸਾਧ ਸੰਗਤ ਬਹੁਤ ਵਧੀਆ ਫੁਲਾਦ ਦੇ ਤਿੱਖੇ ਮਜ਼ਬੂਤ ਸ਼ਸਤਰ ਬਣਦੇ ਸਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਹੈ ਜੋ ਅਨੇਕ ਤਰ੍ਹਾਂ ਦੀਆਂ ਵਧੀਆ ਸੁੰਦਰ ਤੋਂ ਸੁੰਦਰ ਤਿੱਖੀਆਂ ਮਜ਼ਬੂਤ ਤਲਵਾਰਾਂ ਵੀ ਭਾਵੇਂ ਹੋਣ, ਅਨੇਕ ਕਿਸਮਾਂ ਦੀਆਂ, ਉਹਨਾਂ ਦੇ ਵਿੱਚੋਂ ਵਧੀਆ ਤਲਵਾਰ ਲੈ ਕੇ
ਕੈਸੀ ਤੀਖਣ ਹੋਏ ਬਣਾਈ,
ਕਿਸੇ ਤਰ੍ਹਾਂ ਦੀ ਵੀ ਬਹੁਤ ਹੀ ਤਿੱਖੀ ਮਜ਼ਬੂਤ ਬਣਾਈ ਹੋਈ ਹੋਵੇ।
ਅਤ ਸੂਖਮ ਧਾਰਾ ਸੁਧਰਾਈ,
ਸੁਧਰਾਈ ਜਿਸ ਦੀ ਸਵਾਰੀ ਹੋਵੇ ਬਹੁਤ ਸੁੰਦਰ ਧਾਰਾ, ਧਾਰਾ ਜਿਸ ਦੀ ਧਾਰ ਹੈ ਨਾ ਬਹੁਤ ਤਿੱਖੀ ਕੀਤੀ ਹੋਵੇ ਸਾਣ 'ਤੇ ਲਗਾ ਕੇ।
ਅਗਰ ਤਾਹੇ ਕਹਿ ਕਾਗਜ਼ ਧਰ ਕੇ,
ਅਤੇ ਉਸ ਤਿੱਖੀ ਤੇਗ ਦੇ ਅੱਗੇ ਕਾਗਜ਼ ਜੋ ਹੈ ਤੇਗ ਦੀ ਧਾਰ ਦੇ ਅੱਗੇ ਰੱਖ ਕੇ,
ਕਾਚੇ ਧਾਗੇ ਸੋਂ ਬੰਦ ਕਰ ਕੇ,
ਅਤੇ ਕਾਗਜ਼ ਨੂੰ ਕੱਚੇ ਧਾਗੇ ਨਾਲ ਬੰਨ ਕੇ ਤੇਗ ਦੇ ਉੱਪਰ,
ਹੋਹੇ ਸਭਿਦਿਅਕ ਵੱਡ ਬਲਵਾਰਾ,
ਤੇਗ ਦੀ ਧਾਰ ਦੇ ਉੱਤੇ ਕਾਗਜ਼ ਲਗਾ ਕੇ ਕੱਚੇ ਧਾਗੇ ਨਾਲ ਬੰਨਿਆ ਹੋਵੇ, ਅਤੇ ਜਿਹੜਾ ਸ਼ਸਤਰ ਵਿੱਦਿਆ ਦੇ ਵਿੱਚ ਨਿਪੁੰਨ ਹੋਵੇ, ਬਹੁਤ ਹੀ ਬਲਵਾਨ ਹੋਵੇ ਕੋਈ ਮਨੁੱਖ,
ਹਮਰੇ ਤਨ ਪਰ ਕਰੇ ਪ੍ਰਹਾਰਾ,
ਐਸੀ ਤੇਗ ਆਪਣੇ ਹੱਥ ਵਿੱਚ ਲੈ ਕੇ ਸਾਡੇ ਸਰੀਰ ਉੱਪਰ ਵਾਰ ਕਰੇ,
ਅਪਰ ਬਾਰ ਤਾਂ ਕਹੀਏ ਕਾਂਤੇ,
ਹੋਰ ਤਾਂ ਕੀ ਕੋਈ ਗੱਲ ਇਸ ਬਾਰੇ ਕਹਿਣੀ,
ਕਾਗਜ਼ ਪੀ ਨਾ ਸਕੈ ਛਿਦ ਤਾਂਤੇ,
ਅਤੇ ਹੋਰ ਤਾਂ ਕੋਈ ਕੀ ਗੱਲ ਕਹੇ ਜੋ ਤੇਗ ਦੇ ਵਾਰ ਚੱਲਣ ਦੀ, ਉਸਦਾ ਅਸਰ ਸਰੀਰ ਦੇ ਉੱਪਰ ਤਾਂ ਕੀ ਹੋਵੇਗਾ, ਜੋ ਉਸ ਦੇ ਨਾਲ ਤਾਂ ਜੋ ਕਾਗਜ਼ ਉੱਤੇ ਬੰਨਿਆ ਹੋਇਆ ਤੇਗ ਦੀ ਧਾਰਾ 'ਤੇ ਉਹ ਵੀ ਨਹੀਂ ਕੱਟਿਆ ਜਾ ਸਕੇਗਾ।
ਇਹ ਅਜ਼ਮਤ ਹੈ ਨਾਮ ਹਮਾਰੇ,
ਅਤੇ ਸਾਡੇ ਨਾਮ ਦੇ ਵਿੱਚ ਇਹ ਸ਼ਕਤੀ ਹੈ,
ਕਹੇ ਜੇ ਹੋਏ ਨਾ ਪ੍ਰਤੀਤ ਤੁਮਾਰੇ,
ਸਾਡੇ ਆਖੇ ਸਾਥੋਂ ਸੁਣ ਕੇ ਜੇਕਰ ਤੁਹਾਨੂੰ ਭਰੋਸਾ ਨਹੀਂ ਆਉਂਦਾ,
ਤਾਂ ਅਜ਼ਮਾਇਸ਼ ਕਰ ਲਿਓ ਦੇਖੇ,
ਤਾਂ ਫਿਰ ਪਤੇ ਆ ਕੇ ਅਜਮਾਇਸ਼ ਕਰਕੇ ਵੀ ਵੇਖ ਸਕਦੇ ਹੋ,
ਕਹੇ ਸੱਚ ਸੋ ਲਿਓ ਪਰੇਖ,
ਇਹ ਸੱਚੇ ਬਚਨ ਆਖੇ ਨੇ, ਇਹਨਾਂ ਨੂੰ ਤੁਸੀਂ ਪਰਖ ਸਕਦੇ ਹੋ।
ਇਹ ਜਬ ਉੱਤਰ ਗੁਰੂ ਪ੍ਰਕਾਸ਼ਾ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਔਰੰਗੇ ਵੱਲੋਂ ਕਹੇ ਹੋਏ ਬੋਲਾਂ ਦਾ, ਜੋ ਮੁੱਲਾਂ ਅਤੇ ਉਮਰਾਵ ਦੇ ਪਾਸੋਂ ਸੁਣ ਕੇ ਉੱਤਰ ਜਦੋਂ ਦੱਸਿਆ ਹੈ,
ਚਪਲਤ ਗਏ ਸ਼ਾਹੋ ਕੇ ਪਾਸਾ,
ਚੰਚਲ ਹੋ ਕੇ ਛੇਤੀ ਚੱਲ ਕੇ ਆਪਣੇ ਬਾਦਸ਼ਾਹ ਔਰੰਗਜ਼ੇਬ ਦੇ ਪਾਸ ਮੁਲਾਣਾ ਅਤੇ ਅਹਿਲਕਾਰ ਪਹੁੰਚੇ,
ਕਰਾਮਾਤ ਪਹਿਲੇ ਨਹਿਮਾਨਤ,
ਇਸ ਤਰ੍ਹਾਂ ਜਾ ਕੇ ਦੱਸਦੇ ਨੇ ਕਿ ਗੁਰੂ ਤੇਗ ਬਹਾਦਰ ਜੀ ਪਹਿਲਾਂ ਤਾਂ ਆਪ ਕਰਾਮਾਤ ਦਿਖਾਉਣੀ ਨਹੀਂ ਸਨ ਮੰਨਦੇ,
ਆਪਣਾ ਨਾਮ ਪਰ ਅਭੈ ਬਖਾਨਤ,
ਪਰ ਹੁਣ ਆਪਣੇ ਨਾਮ ਦੇ ਉੱਤੇ ਉਹ ਕਰਾਮਾਤ ਪ੍ਰਗਟ ਹੋਣੀ ਦੱਸਦੇ ਹਨ,
ਕਹੈ ਸੋ ਦੇਖ ਲਿਓ ਅਜ਼ਮਾਏ,
ਉਹ ਨਾਮ ਦੇ ਅਰਥ ਦੱਸਣ ਵਾਸਤੇ ਇਸ ਵਿੱਚ ਦੀ ਜੋ ਨਾਮ ਦੀ ਸਮਰੱਥਾ ਹੈ ਦੱਸਦੇ ਹਨ। ਉਹਨਾਂ ਨੇ ਕਿਹਾ ਹੈ ਕਿ ਤੇਗ ਸਾਡੇ ਸਰੀਰ ਉੱਪਰ ਅਜਮਾ ਕੇ ਵੇਖ ਲਓ,
ਤਿੱਖੀ ਤੇਗ ਕਾਗਜ਼ ਨਾ ਕਟਾਏ,
ਤਿੱਖੀ ਤੇਗ ਹੋਵੇ ਉਸ ਉੱਪਰ ਕਾਗਜ਼ ਧਾਰਾ 'ਤੇ ਬੰਨਿਆ ਹੋਵੇ ਕੱਚੇ ਧਾਗੇ ਨਾਲ, ਉਹ ਤਾਂ ਕਾਗਜ਼ ਵੀ ਨਹੀਂ ਕਹਿੰਦੇ ਕੱਟ ਸਕੇਗੀ,
ਸੁਣ ਅਵਰੰਗ ਕੀਮਤ ਬੜ ਤੇਗ,
ਇਸ ਤਰ੍ਹਾਂ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਹੇ ਹੋਏ ਬਚਨ ਆਪਣੇ ਮੁਲਾਣੇ ਅਤੇ ਉਮਰਾਵ ਦੇ ਪਾਸੋਂ ਔਰੰਗੇ ਨੇ ਸੁਣੇ ਹਨ, ਤਾਂ ਸੁਣ ਕੇ ਇਸਨੇ ਬਹੁਤ ਵੱਡੀ ਜੋ ਸੁੰਦਰ ਤਿੱਖੀ ਮਜ਼ਬੂਤ ਸਖਤ ਤੇਗ ਹੈ,
ਕਹੇ ਕੋਸ਼ਪ ਅਨਵਾਏ ਸਬੇਗ,
ਬਹੁਤ ਹੀ ਕੀਮਤੀ ਤੇਗ ਖਜ਼ਾਨਚੀ ਨੂੰ ਕਹਿ ਕੇ ਛੇਤੀ ਆਪਣੇ ਪਾਸ ਮੰਗਵਾਈ,
ਲੈ ਨਿਜ ਕਰਮ ਹੈ ਤੁਰਤ ਨਿਕਾਰੀ,
ਅਤੇ ਆਪਣੇ ਹੱਥਾਂ ਵਿੱਚ ਲੈ ਕੇ ਔਰੰਗੇ ਨੇ ਛੇਤੀ ਮਿਆਨ ਵਿੱਚੋਂ ਤੇਗ ਬਾਹਰ ਕੱਢੀ ਹੈ,
ਅਤਿਸ਼ੈ ਖਰ ਧਾਰਾ ਸੋ ਨਿਹਾਰੀ,
ਵੇਖਦਾ ਏ ਕਿ ਬਹੁਤ ਇਹ ਤਿੱਖੀ ਧਾਰ ਵਾਲੀ ਸਖਤ ਤੇਗ ਹੈ,
ਨਿਜ ਹਦੂਰ ਕਾਗਜ਼ ਕੋ ਲੈ ਕੇ,
ਅਤੇ ਆਪਣੇ ਪਾਸ ਇਸਨੇ ਕਾਗਜ਼ ਲਿਆ ਹੈ ਔਰੰਗਜ਼ੇਬ ਨੇ,
ਤਾਗੇ ਸੰਗ ਬੰਦ ਬੋ ਕਹਿ ਕੇ,
ਅਤੇ ਕਾਗਜ਼ ਤੇਗ ਦੀ ਧਾਰਾ ਦੇ ਉੱਤੇ ਲਗਾ ਕੇ ਕੱਚੇ ਧਾਗੇ ਨਾਲ ਬੰਨਿਆ,
ਇੱਕ ਸੱਯਦ ਢਿੱਗ ਦੇਖਿਓ ਜਵਾਨ।
ਆਪਣੇ ਨੇੜੇ ਇੱਕ ਸੱਯਦ ਜਾਤੀ ਦਾ ਜੋ ਸਿਪਾਹੀ ਸੂਰਮਾ ਜਲਾਦ ਵੇਖਿਆ ਹੈ।
ਬਾਹੋ ਬੜੀ ਅਧਿਕ ਬਲਵਾਨ,
ਅਤੇ ਜੋ ਆਪਣੇ ਸਰੀਰ ਦੇ ਵਿੱਚ ਬਹੁਤਾ ਬਾਹੂ ਬਲ ਵਾਲਾ ਹੈ।
ਕਿਤਕ ਮੁਲਾਨੇ ਅਰ ਉਮਰਾਵ,
ਕਿੰਨੇ ਮੁਲਾਣੇ ਅਤੇ ਉਮਰਾਵ ਅਹਿਲਕਾਰ ਆਦਿਕ।
ਕਰੇ ਸੰਗ ਦੇਖਣ ਚਿੱਤ ਚਾਵ,
ਇਹ ਔਰੰਗਜ਼ੇਬ ਨੇ ਉਸ ਸਿਪਾਹੀ ਜਲਾਦ ਦੇ ਨਾਲ ਤੋਰੇ ਹਨ ਜਿਹੜੇ ਉਤਸ਼ਾਹ ਦੇ ਸਹਿਤ ਵੇਖਣ ਵਾਸਤੇ ਤੁਰ ਪਏ।
ਸੁਣ ਕੇ ਜਿਸ ਕਿਸ ਨੇ ਨਿਜ ਕਾਨ,
ਜਿਸ ਕਿਸੇ ਨੇ ਵੀ ਆਪਣੇ ਕੰਨੀ ਜਦੋਂ ਇਹ ਗੱਲ ਸੁਣੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਪਰ ਤੇਗ ਦਾ ਵਾਰ ਕੀਤਾ ਜਾਣ ਲੱਗਾ ਹੈ।
ਹੇਰਨ ਹੇਤ ਚੱਲੇ ਤੇ ਸਥਾਨ,
ਉਹ ਵੀ ਵੇਖਣ ਵਾਸਤੇ ਉਸ ਥਾਂ ਵੱਲ ਚੱਲ ਪਏ।
ਉਤ ਨਿਰੰਗ ਇਮ ਕਰਤੋ ਪਹਿਓ,
ਉਧਰੋਂ ਨਿਰੰਗੇ ਨੇ ਇਸ ਤਰ੍ਹਾਂ ਤਿਆਰੀ ਕੀਤੀ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸੀਸ ਉੱਪਰ ਵਾਰ ਕਰਨ ਦੀ।
ਇਤ ਸਤਿਗੁਰ ਟਿਗ ਸਿੱਖ ਪਹੁੰਚਿਓ,
ਇੱਧਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਜੋ ਸ੍ਰੀ ਅਨੰਦਪੁਰ ਸਾਹਿਬ ਤੋਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਤਿਗੁਰਾਂ ਦੀ ਖਬਰ ਲੈਣ ਵਾਸਤੇ ਸਿੱਖ ਭੇਜਿਆ ਹੈ, ਉਹ ਛੇਤੀ ਆ ਪਹੁੰਚਿਆ ਸਤਿਗੁਰਾਂ ਦੇ ਹਜ਼ੂਰ।
ਜਮਾਦਾਰ ਢਿੱਗ ਪਹੁੰਚਿਓ ਸੋਏ,
ਪਹਿਲਾਂ ਉਹ ਜਮਾਦਾਰ ਦੇ ਪਾਸ ਆਇਆ ਹੈ।
ਭਾਖਿਓ ਮਿਲਨ ਗੁਰੂ ਸੰਗ ਹੋਏ,
ਜੇਲ੍ਹ ਦੇ ਇੰਚਾਰਜ ਜ਼ਿੰਮੇਵਾਰ ਜਮਾਦਾਰ ਦੇ ਕੋਲ ਆ ਕੇ ਆਖਿਆ ਏ ਕਿ ਮੈਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਿਲਣਾ ਚਾਹੁੰਦਾ ਹਾਂ।
ਡਰ ਤੁਰ ਕੰਨ ਤੇ ਕਰ ਉਰ ਮਾਹੀ,
ਅਤੇ ਇਹ ਸੁਣ ਕੇ ਸਿੱਖ ਪਾਸੋਂ ਜਮਾਦਾਰ ਨੇ ਤੁਰਕਾਂ ਤੋਂ ਆਪਣੇ ਚਿੱਤ ਵਿੱਚ ਡਰ ਧਾਰ ਕੇ
ਨਿਜ ਸੰਗ ਲੈ ਗਮਨਿਓ ਗੁਰ ਪਾਹੀ,
ਸਿੱਖਾਂ ਨੂੰ ਆਪਣੇ ਨਾਲ ਲੈ ਕੇ ਸਤਿਗੁਰਾਂ ਪਾਸ ਜਾਣਾ ਕੀਤਾ।
ਬੰਧਨ ਕਰ ਸਭ ਕਹੇ ਸੰਦੇਸ਼,
ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਪਹੁੰਚ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਆਏ ਹੋਏ ਸਿੱਖ ਨੇ ਸਤਿਗੁਰਾਂ ਦੇ ਪਰਿਵਾਰ ਦੇ ਸੁਨੇਹੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੁਣਾਏ ਹਨ।
ਸੁਧ ਹਿਤ ਆਇਓ ਸ਼ੀਗਰ ਵਿਸ਼ੇਸ਼,
ਬੇਨਤੀ ਕੀਤੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਖਬਰ ਲੈਣ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੁਹਾਡੇ ਪਾਸ ਮੈਨੂੰ ਭੇਜਿਆ ਹੈ।
ਤਬ ਸਤਿਗੁਰ ਸਭ ਬਿਦ ਸਮਝਾਇਓ,
ਤਾਂ ਇਵੇਂ ਜਦੋਂ ਸਿੱਖ ਪਾਸੋਂ ਸੁਣਿਆ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਭ ਤਰ੍ਹਾਂ ਕਰਕੇ ਸਿੱਖ ਨੂੰ ਸਮਝਾਉਂਦੇ ਹਨ।
ਅੰਤ ਸਮਾਤਨ ਕੋ ਅਬ ਆਇਓ,
ਭਾਈ ਸਾਡੇ ਸਰੀਰ ਦੇ ਅੰਤ ਹੋਣ ਦਾ ਸਮਾਂ ਹੁਣ ਆ ਰਿਹਾ ਹੈ।
ਰਹੋ ਠੌਰ ਕਾਰਾਗ੍ਰਹਿ ਨੇੜੇ,
ਤੇ ਕਾਰਾਗ੍ਰਹਿ ਕੈਦ ਖਾਨੇ ਦੇ ਨੇੜੇ ਤੋਂ ਟਿਕੇ ਰਹਿਣਾ।
ਸੀਸ ਆਏ ਚੋਰੀ ਵਿੱਚ ਤੇਰੇ,
ਤੇਰੀ ਝੋਲੀ ਵਿੱਚ ਸਰੀਰ ਸੀਸ ਸਾਡਾ ਆਣ ਪਹੁੰਚੇਗਾ।
ਬਿਨਾਂ ਤਰਾਸ ਬਿਨ ਬਿਲਮ ਸਿਧਹਰੋ,
ਬਿਨਾਂ ਡਰ ਤੋਂ ਹੋ ਕੇ ਬਿਨਾਂ ਦੇਰੀ ਤੋਂ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਚੱਲ ਪਹੁੰਚਣਾ ਹੈ ਤੂੰ।
ਪਹੁੰਚ ਅਨੰਦਪੁਰ ਮਹਿ ਸੰਸਕਾਰੋ,
ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਸਾਡੇ ਸੀਸ ਦਾ ਸੰਸਕਾਰ ਕਰਨਾ।
ਭਲੇ ਸਮੇਂ ਪਹੁੰਚਿਓ ਅਬ ਆਏ,
ਹੈ ਗੁਰਸਿੱਖਾ ਤੂੰ ਚੰਗੇ ਐਨ ਮੌਕੇ ਸਿਰ ਹੀ ਆ ਪਹੁੰਚਿਆ ਹੈ।
ਸੀਸ ਹਮਾਰੋ ਲੈ ਪਹੁੰਚਾਏ,
ਸਾਡਾ ਸੀਸ ਲੈ ਕੇ ਤੂੰ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਪਹੁੰਚਾ ਦੇ।
ਸੁਣ ਕੇ ਜਮਾਦਾਰ ਸਿੱਖ ਦੋਏ,
ਇਹ ਬਚਨ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਜਮਾਦਾਰ ਨੇ ਔਰ ਸਿੱਖ ਭਾਈ ਜੈਤਾ ਜੀ ਨੇ ਸੁਣੇ ਹਨ।
ਚੱਲਿਓ ਦ੍ਰਿਗਨ ਤੇ ਜਲ ਤਬ ਰੋਏ,
ਦੋਵੇਂ ਬਹੁਤਾ ਵੈਰਾਗ ਕਰਨ ਲੱਗ ਪਏ ਹੈ, ਪ੍ਰੇਮ ਵੈਰਾਗ ਦੇ ਵਿੱਚ ਆਪਣੇ ਨੇਤਰਾਂ ਤੋਂ ਅੱਥਰੂ ਹੰਝੂ ਵਹਾਉਣ ਲੱਗ ਪਏ।
ਗੁਰ ਸਮਝਾਏ ਧੀਰ ਤਰੀਜੈ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਹੌਂਸਲਾ ਦੇਣ ਵਾਸਤੇ ਬਚਨ ਸੁਣਾਏ ਹੈ ਕਿ ਭਾਈ ਤੁਸੀਂ ਧੀਰਜ ਰੱਖੋ।
ਪਰਮੇਸ਼ੁਰ ਕਹੋ ਸਿਮਰਨ ਕੀਜੈ,
ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਦਾ ਸਿਮਰਨ ਕਰੋ।
ਨਿਕਟ ਸੇਵ ਹਿਤ ਸਿੱਖ ਗੁਰ ਦਿੱਤਾ,
ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨੇੜੇ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਵਿੱਚੋਂ ਛੇਵੇਂ ਅਸਥਾਨ 'ਤੇ ਜੋ ਭਾਈ ਗੁਰਦਿੱਤਾ ਜੀ ਸੇਵਾ ਵਿੱਚ ਹਾਜ਼ਰ ਹਨ।
ਤਿਸ ਕੋ ਧੀਰਜ ਬਹੁ ਬਿਧ ਦਿੱਤਾ,
ਬਹੁਤ ਤਰ੍ਹਾਂ ਨਾਲ ਬਚਨ ਸੁਣਾ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਿੱਤਾ ਜੀ ਨੂੰ ਧੀਰਜ ਬਖਸ਼ੀ ਹੈ।
ਹਮਰੇ ਪਾਛੈ ਛੋਰਹਿ ਤੋਹੇ,
ਭਾਈ ਗੁਰਦਿੱਤਾ ਆਪਣੇ ਤੋਂ ਬਾਅਦ ਵਿੱਚ ਅਸੀਂ ਪਿੱਛੇ ਤੈਨੂੰ ਛੱਡਦੇ ਹਾਂ।
ਕਰਹੋ ਤਥਾ ਜਿਮ ਉਰ ਮੈਂ ਹੋਹੇ,
ਤੇ ਅਸੀਂ ਤਾਂ ਤੈਨੂੰ ਇਸੇ ਪ੍ਰਕਾਰ ਅਮਰ ਹੀ ਜੀਵਨ ਵਿੱਚ ਜ਼ਿੰਦਗੀ ਜਿਉਣ ਵਾਸਤੇ ਛੱਡਦੇ ਹਾਂ, ਪਰ ਤੇਰੇ ਚਿੱਤ ਵਿੱਚ ਜੋ ਖਿਆਲ ਹੈ ਉਵੇਂ ਹੀ ਤੂੰ ਕਰੀ।
ਬੋਲਿਓ ਹੱਥ ਜੋਰ ਮਮ ਆਸਾ,
ਤਾਂ ਭਾਈ ਗੁਰਦਿੱਤਾ ਜੀ ਮਹਾਰਾਜ ਸਾਹਿਬ ਜੀ ਦਾ ਇਹ ਬਚਨ ਸੁਣ ਕੇ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੇ ਹੈ ਕਿ ਹੇ ਗਰੀਬ ਨਿਵਾਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਮੇਰੇ ਮਨ ਵਿੱਚ ਜੋ ਇੱਛਾ ਹੈ,
ਇਤ ਉਤ ਰਹੋ ਆਪ ਕੇ ਪਾਸਾ,
ਇਹੋ ਇੱਛਾ ਹੈ ਕਿ ਇਸ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਸੰਗਤ ਵਿੱਚ ਹੀ ਮੈਂ ਤੁਹਾਡੇ ਨਾਲ ਹੀ ਰਹਾਂ।
ਨਹਿ ਪਾਛੇ ਮੈਂ ਜੀਵਨ ਕਰਹਾਂ,
ਇਹ ਤੁਹਾਡੇ ਤੋਂ ਬਾਅਦ ਵਿੱਚ ਮਹਾਰਾਜ ਜੇਕਰ ਤੁਹਾਡੀ ਸ਼ਹਾਦਤ ਹੋ ਜਾਂਦੀ ਹੈ ਤਾਂ ਫਿਰ ਮੈਂ ਸਰੀਰ ਕਰਕੇ ਜਿਉਣਾ ਨਹੀਂ ਚਾਹੁੰਦਾ ਸੰਸਾਰ ਵਿੱਚ।
ਤਾਤਕਾਲ ਨਿਜ ਪ੍ਰਾਨਨ ਹਰਹਾਂ, ਤਾਤਕਾਲ ਨਿਜ ਪ੍ਰਾਨਨ ਹਰਹਾਂ,
ਤੇ ਮਹਾਰਾਜ ਸੱਚੇ ਪਾਤਸ਼ਾਹ ਮੈਂ ਚਾਹੁੰਦਾ ਕਿ ਛੇਤੀ ਹੀ ਫਿਰ ਮੇਰਾ ਸਰੀਰ ਛੁੱਟ ਜਾਵੇ, ਜੇਕਰ ਮੈਨੂੰ ਆਪ ਜੀ ਦੇ ਸਰੀਰਕ ਤੌਰ 'ਤੇ ਦਰਸ਼ਨ ਹੋਣੋਂ ਹਟ ਜਾਣਗੇ।
ਸੁਣ ਸਤਿਗੁਰ ਤਿਹ ਬਾਕ ਬਖਾਨਾ,
ਇਹ ਬੇਨਤੀ ਸੁਣ ਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਵਿੱਚੋਂ ਛੇਵੇਂ ਅਸਥਾਨ 'ਤੇ ਭਾਈ ਗੁਰਦਿੱਤਾ ਜੀ ਨੂੰ ਬਚਨ ਸੁਣਾਉਂਦੇ ਹਨ।
ਪੰਚ ਕੋਸਪੁਰ ਤੇ ਤੁਮ ਥਾਨਾ,
ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਵੇਂ ਬਚਨ ਆਖਦੇ ਕਿ ਤੁਹਾਡਾ ਸਥਾਨ ਹੈ ਇਹ ਸਥਾਨ ਤੋਂ ਪੰਜ ਕੋਹ ਦੀ ਦੂਰੀ ਉੱਪਰ।
ਭਾਈ ਬ੍ਰਿਧ ਰਹਿਓ ਇੱਕ ਬਾਰੀ,
ਅਤੇ ਤੁਹਾਡੇ ਵਡੇਰੇ ਭਾਈ ਬੁੱਢਾ ਸਾਹਿਬ ਜੀ ਉਸ ਸਥਾਨ 'ਤੇ ਅਸਥਾਨ 'ਤੇ ਇੱਕ ਬੇਰਾ ਠਹਿਰੇ ਸਨ।
ਗੁਰੂ ਗਵਾਲੀਅਰ ਕੇਰ ਮਜਹਰੀ,
ਅਤੇ ਜਿਸ ਵੇਲੇ ਸਾਡੇ ਪਿਤਾ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੋ ਗਵਾਲੀਅਰ ਦੇ ਕਿਲ੍ਹੇ ਵਿੱਚ ਨਿਵਾਸ ਕਰ ਰਹੇ ਸਨ।
ਤਬਹਿ ਤੁਰੰਗਮ ਲੈ ਸੰਗ ਸਾਰੇ,
ਤਾਂ ਤਦੋਂ ਪਿਤਾ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਆਉਣ 'ਤੇ ਆਗਿਆ ਕੀਤੀ ਸੀ। ਜਦੋਂ ਇੱਕ ਸਿੱਖ ਨੇ ਆ ਕੇ ਕਿਹਾ ਸੀ, ਸੈਨਾਪਤੀ ਸਿੱਖ ਨੇ, ਕਿ ਮਹਾਰਾਜ ਸੱਚੇ ਪਾਤਸ਼ਾਹ ਘੋੜਿਆਂ ਵਾਸਤੇ ਜਿੱਥੇ ਆਪ ਜੀ ਦਾ ਡੇਰਾ ਕੀਤਾ ਹੋਇਆ ਚੰਗਾ ਚਾਰਾ ਨਹੀਂ ਪ੍ਰਾਪਤ ਹੁੰਦਾ, ਤਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਕਿ ਸਭ ਸੂਰਮਿਆਂ ਸਮੇਤ ਘੋੜਿਆਂ ਦੇ ਸਮੇਤ ਹੋ ਕੇ ਦਿੱਲੀ ਸ਼ਹਿਰ ਦੇ ਪਾਸ ਜੋ ਅਸਥਾਨ ਹੈ ਜਿੱਥੇ ਘਾਹ ਚਾਰਾ ਬਹੁਤ ਘੋੜਿਆਂ ਨੂੰ ਚਰਾਉਣ ਵਾਸਤੇ ਪ੍ਰਾਪਤ ਹੋ ਸਕਦਾ ਹੈ, ਉੱਥੇ ਪਹੁੰਚਣਾ ਕਰੋ। ਐਸੀ ਆਗਿਆ ਦੇ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਜਿੱਥੇ ਭੇਜਿਆ ਸੀ ਉਸ ਅਸਥਾਨ 'ਤੇ, ਉਹ ਅਸਥਾਨ ਤੁਹਾਡਾ ਹੀ ਹੈ, ਉੱਥੇ ਜਾਣ ਵਾਸਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਭਾਈ ਗੁਰਦਿੱਤਾ ਜੀ ਨੂੰ ਕਹਿ ਰਹੇ ਹਨ ਕਿ ਤੁਹਾਡਾ ਹੀ ਉਹ ਅਸਥਾਨ ਹੈ, ਉੱਥੇ ਪਹੁੰਚਣਾ ਕਰੋ।
ਤਬਹਿ ਤੁਰੰਗਮ ਲੈ ਸੰਗ ਸਾਰੇ,
ਤਦੋਂ ਸਭ ਘੋੜੇ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਪਿਤਾ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਆਗਿਆ ਮੰਨ ਕੇ
ਤਹਿ ਥਿਰ ਕਰੇ ਤ੍ਰਿਣਨ ਕੋ ਚਾਰੇ,
ਘੋੜਿਆਂ ਨੂੰ ਘਾਹ ਚਾਰਾ ਆਦਿਕ ਚਾਰਨ ਵਾਸਤੇ ਉੱਥੇ ਟਿਕ ਕੇ ਠਹਿਰੇ ਸਨ ਡੇਰਾ ਕਰਕੇ।
ਤਹਾਂ ਜਾਏ ਤਜੀ ਹੈ ਨਿਜ ਪ੍ਰਾਨ,
ਅਤੇ ਉੱਥੇ ਭਾਈ ਗੁਰਦਿੱਤਾ ਤੂੰ ਜਾਣਾ ਕਰ, ਉਸ ਅਸਥਾਨ 'ਤੇ ਪਹੁੰਚ ਕੇ ਜੇ ਤੈਨੂੰ ਆਪਣੇ ਪ੍ਰਾਣਾਂ ਦੇ ਤਿਆਗਣ ਦੀ ਇੱਛਾ ਹੈ ਤਾਂ ਆਪਣਾ ਪੰਜ ਭੌਤਿਕ ਸਰੀਰ ਤੋਂ ਉੱਥੇ ਛੱਡੀ।
ਕੀ ਜਹ ਹਮਰੇ ਸੰਗ ਪਿਆਨ,
ਅਤੇ ਇਸ ਪ੍ਰਕਾਰ ਆਪਣਾ ਸਰੀਰ ਤਿਆਗ ਕਰਕੇ ਸੱਚੇ ਸਾਡੇ ਨਾਲ ਸੱਚਖੰਡ ਨੂੰ ਪਿਆਨਾ ਕਰ।
ਇਮ ਕਹਿ ਸਭ ਕੋ ਦਿਓ ਹਟਾਏ,
ਅਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਆਖ ਕੇ ਆਪਣੇ ਨਾਲ ਆਉਣ ਤੋਂ ਸਭ ਸਿੱਖਾਂ ਨੂੰ ਵਰਜ ਦਿੱਤਾ।
ਜਮਾਦਾਰ ਸਿੱਖ ਪੇ ਬਿਸਮਾਏ।
ਤੇ ਜਮਾਦਾਰ ਵੀ ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੇਵਕ ਹੀ ਬਣਿਆ ਹੋਇਆ, ਸਤਿਗੁਰੂ ਸਾਹਿਬ ਜੀ ਦੀ ਸੰਗਤ ਤੋਂ, ਗੁਰੂ ਕੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਹੈਰਾਨ ਹੋਇਆ ਹੈ। ਔਰ ਸਿੱਖ ਭਾਈ ਜੈਤਾ ਵੀ ਚਿੱਤ ਵਿੱਚ ਹੈਰਾਨ ਹੋਏ।
ਇਤਨੇ ਬਿਖੇ ਸਕਲ ਚਲ ਆਏ,
ਤਾਂ ਇਹਨੇ ਨੂੰ ਉਹ ਸਭ ਔਰੰਗਜ਼ੇਬ ਵੱਲੋਂ ਭੇਜਿਆ ਹੋਇਆ ਸਿਪਾਹੀ ਅਤੇ ਮੁਲਾਣੇ ਅਹਿਲਕਾਰ ਆਦਿਕ ਆ ਪਹੁੰਚੇ।
ਅਦਮ ਸ਼ਾਹੋ ਦੇ ਤੇਗ ਪਠਾਏ।
ਅਤੇ ਕਵੀ ਜੀ ਦੱਸਦੇ ਨੇ ਕਿ ਨੀਚ ਸੁਭਾਅ ਵਾਲੇ ਔਰੰਗਜ਼ੇਬ ਬਾਦਸ਼ਾਹ ਨੇ ਆਪਣਾ ਜਲਾਦ ਸਿਪਾਹੀ ਤੇਗ ਦੇ ਕੇ ਅਤੇ ਨਾਲ ਮੁਲਾਣੇ ਅਹਿਲਕਾਰ ਆਦਿਕ ਦੇ ਕੇ ਭੇਜਿਆ ਹੈ। ਸੋ ਜਲਾਦ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲ ਨੂੰ ਆ ਰਿਹਾ, ਔਰੰਗਜ਼ੇਬ ਵੱਲੋਂ ਭੇਜਿਆ ਹੋਇਆ।
ਪਿਖ ਸਤਿਗੁਰ ਕੋ ਕੀਨ ਬਖਾਨ।
ਅਤੇ ਜਲਾਦ ਔਰੰਗਜ਼ੇਬ ਵੱਲੋਂ ਭੇਜਿਆ ਹੋਇਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਆਇਆ, ਆ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਇਵੇਂ ਕਹਿ ਕੇ ਸੁਣਾਉਂਦਾ ਹੈ।
ਜਿਮ ਤੁਮ ਕਹਿਓ ਸ਼ਾਹੋ ਸੁਨ ਕਾਨ।
ਜਿਵੇਂ ਤੁਸੀਂ ਬਚਨ ਆਖਿਆ, ਉਹ ਤੁਹਾਡੇ ਕਹੇ ਹੋਏ ਬੋਲ ਸਾਡੇ ਬਾਦਸ਼ਾਹ ਔਰੰਗਜ਼ੇਬ ਨੇ ਸੁਣੇ ਹਨ।
ਅਜ਼ਮਤ ਨਾਮ ਹੇਤ ਪਤਿਆਵਨ।
ਅਤੇ ਤੁਹਾਡੇ ਨਾਮ ਦੀ ਸ਼ਕਤੀ ਕਰਾਮਾਤ ਪਰਖਣ ਵਾਸਤੇ।
ਨਰ ਬ੍ਰਿੰਦਨ ਕੋ ਕੀਨ ਪਠਾਵਨ।
ਅਤੇ ਬਹੁਤੇ ਮਨੁੱਖਾਂ ਨੂੰ ਤੁਹਾਡੇ ਵੱਲ ਹੁਣ ਸਾਡੇ ਬਾਦਸ਼ਾਹ ਨੇ ਭੇਜਿਆ ਹੈ।
ਕਿਉਂ ਨਾਹਕ ਨਿਜ ਪ੍ਰਾਨ ਬਿਨਾਸੋ।
ਅਤੇ ਆਪਣੇ ਬਿਨਾਂ ਕਾਰਨ ਤੋਂ ਤੁਸੀਂ ਪ੍ਰਾਣਾਂ ਦਾ ਨਾਸ ਕਿਉਂ ਕਰਾਉਣਾ ਚਾਹੁੰਦੇ ਹੋ।
ਮਨ ਹੋ ਸ਼ਰਾ ਸੋ ਜੀਨ ਬਿਲਾਸੋ।
ਅਤੇ ਸ਼ਰਾ ਵਿੱਚ ਚੱਲਣਾ ਮੰਨ ਲਓ, ਜਿਸ ਕਰਕੇ ਆਪਣੇ ਜੀਵਨ ਦੇ ਸੁੱਖ ਆਨੰਦ ਤੁਸੀਂ ਮਾਣ ਸਕੋਗੇ।
ਕਹਿਓ ਗੁਰੂ ਇਹ ਤੇਗ ਜੋ ਐ ਹੈ।
ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਲਾਦ ਤੋਂ ਸੁਣ ਕੇ ਬਚਨ ਆਖਦੇ ਨੇ, ਥੋੜ੍ਹਾ ਜਿਹਾ ਹੌਲੀ ਗੁਪਤ। ਜਲਾਦ ਤੋਂ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਹਿੰਦੇ ਹਨ ਕਿ ਆਹ ਜਿਹੜੀ ਤੇਗ ਤੂੰ ਆਪਣੇ ਹੱਥ ਵਿੱਚ ਪਕੜੀ ਹੋਈ ਹੈ,
ਨਹਿ ਕਾਗਦ ਕੋ ਛੇਦ ਸਕੈ ਹੈ।
ਇਹ ਤਾਂ ਕਾਗਜ਼ ਨੂੰ ਵੀ ਨਹੀਂ ਕੱਟ ਸਕੇਗੀ।
ਹਮਰੋ ਕਹਿਓ ਸੱਚ ਹੀ ਜਾਨੋ।
ਇਹ ਸਾਡਾ ਕਿਹਾ ਹੋਇਆ ਬਚਨ ਸੱਚਾ ਮੰਨਣਾ ਕਰੋ ਆਪਣੇ ਚਿੱਤ ਵਿੱਚ।
ਨਹਿ ਪ੍ਰਤੀਤ ਤਉ ਪਰਖਣ ਠਾਨੋ।
ਜੇਕਰ ਸਾਡੇ ਬਚਨਾਂ 'ਤੇ ਹਾਲੇ ਵੀ ਤੁਹਾਨੂੰ ਭਰੋਸਾ ਨਹੀਂ ਆਉਂਦਾ ਤਾਂ ਤੁਸੀਂ ਪਰਖ ਵੀ ਸਕਦੇ ਹੋ।
ਤਬਹਿ ਪਿੰਜਰੇ ਦੁਆਰ ਉਗਹਰਾ।
ਤਾਂ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਬਚਨ ਸੁਣੇ ਹੈ, ਜਿਸ ਲੋਹੇ ਦੇ ਸਖਤ ਦੁਖਦਾਈ ਪਿੰਜਰੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੈਦ ਕੀਤਾ ਹੋਇਆ, ਉਸ ਦੇ ਦਰਵਾਜ਼ੇ ਨੂੰ ਖੋਲ੍ਹਿਆ ਹੈ ਜਲਾਦ ਨੇ।
ਨਿਕਸੇ ਵਹਿਰ ਵਿਗਿਆਨ ਉਦਾਰਾ।
ਅਪਰੋਖ ਗਿਆਨ ਬ੍ਰਹਮ ਗਿਆਨ ਦੇ ਦਾਤਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਲੋਹੇ ਦੇ ਪਿੰਜਰੇ ਵਿੱਚੋਂ ਆਪ ਬਾਹਰ ਨਿਕਲੇ ਹਨ।
ਪੁਨ ਕਾਰਾ ਗ੍ਰਹਿ ਕੋ ਬਡ ਪੌੜ।
ਅਤੇ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਕੇ ਜੇਲ੍ਹ ਦੇ ਵੱਡੇ ਦਰਵਾਜ਼ੇ ਰਾਹੀਂ ਬਾਹਰ ਨਿਕਲ ਰਹੇ ਨੇ।
ਸੋ ਨਿਕਸੇ ਸੋਢੀ ਸਿਰ ਮੌਰ।
ਸੋਢ ਕੁਲ ਦੇ ਸ਼੍ਰੋਮਣੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕੈਦ ਖਾਨਿਓਂ ਬਾਹਰ ਨਿਕਲ ਰਹੇ ਹਨ।
ਲੋਕ ਹਜ਼ਾਰ ਹੋ ਸੁਨ ਸੁਨ ਆਏ।
ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਪਰ ਤੇਗ ਦਾ ਵਾਰ ਕਰਨ ਦੀ ਖਬਰ ਸੁਣ ਕੇ ਹਜ਼ਾਰਾਂ ਲੋਕ ਆ ਰਹੇ ਹਨ ਭੱਜ ਕੇ।
ਦੂਰ ਦੂਰ ਸਭ ਬਰਜ ਹਟਾਏ।
ਅਤੇ ਆਏ ਨੇ ਨੇੜੇ ਪਹੁੰਚਣਾ ਚਾਹੁੰਦੇ ਆ, ਪਰ ਸਿਪਾਹੀਆਂ ਨੇ ਉਹਨਾਂ ਨੂੰ ਰੋਕ ਰੋਕ ਕੇ ਦੂਰ ਪਿਛਾਂ ਹਟਾਇਆ।
ਹਿੰਦੂ ਬ੍ਰਿੰਦ ਤੁਰਕ ਸਮੁਦਾਏ।
ਅਤੇ ਜਿਨ੍ਹਾਂ ਵਿੱਚ ਬਹੁਤ ਸਾਰੇ ਹਿੰਦੂ ਲੋਕ ਵੀ ਨੇ ਅਤੇ ਬਹੁਤੇ ਤੁਰਕ ਮੁਸਲਮਾਨ ਵੀ ਆਏ ਹਨ ਵੇਖਣ ਵਾਸਤੇ।
ਖਰੇ ਬਾਜ਼ਾਰ ਬਿਖੈ ਬਿਸਮਾਏ।
ਅਤੇ ਬਾਜ਼ਾਰ ਵਿੱਚ ਆਣ ਖੜ੍ਹੇ ਹੋਏ ਸਤਿਗੁਰਾਂ ਵੱਲ ਦੇਖਦੇ ਆ ਬਹੁਤ ਹੈਰਾਨ ਹੋ ਕੇ।
ਨਿਕਟ ਕੂਪ ਲਗ ਤਿਸ ਥਲ ਗਏ।
ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੋਂ ਨੇੜੇ ਹੀ ਜੋ ਛੋਟੀ ਖੂਹੀ ਹੈ ਉਸ ਦੇ ਪਾਸ ਪਹੁੰਚੇ ਹਨ।
ਜਲ ਨਿਕਾਸਿਓ ਮੱਜਨ ਕੀਏ, ਜਲ ਨਿਕਸਾਇਓ ਮੱਜਨ ਕੀਏ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਖੂਹੀ ਦੇ ਵਿੱਚੋਂ ਜਲ ਕਢਵਾਇਆ ਹੈ ਅਤੇ ਜਲ ਦੁਆਰਾ ਮਹਾਰਾਜ ਜੀ ਨੇ ਆਪ ਇਸ਼ਨਾਨ ਕੀਤਾ ਹੈ।
ਜਪ ਜੀ ਪਾਠ ਕਰਨ ਪੁੰਨ ਲਾਗੇ।
ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਸਤਰ ਪਹਿਨ ਕਰਕੇ ਬੈਠ ਕੇ ਸ੍ਰੀ ਜਪ ਜੀ ਸਾਹਿਬ ਦਾ ਪਾਠ ਕਰਨ ਲੱਗੇ ਹਨ।
ਬੈਠੇ ਹੋ ਤੋ ਬਿਰਛ ਤਿਸ ਆਗੇ,
ਤੇ ਜਿੱਥੇ ਕਿ ਅੱਗੇ ਪਾਸ ਹੀ ਇੱਕ ਰੁੱਖ ਹੈ, ਮਹਾਰਾਜ ਸੱਚੇ ਪਾਤਸ਼ਾਹ ਉੱਥੇ ਬੈਠੇ ਹਨ।
ਕਹਿਓ ਜਬ ਹੈ ਹਮ ਸੀਸ ਨਿਵਾਏ।
ਸਤਿਗੁਰੂ ਮਹਾਰਾਜ ਜੀ ਨੇ ਤੇਗ ਫੜੀ ਜਲਾਦ ਨੂੰ ਕਿਹਾ ਏ ਕਿ ਜਦੋਂ ਅਸੀਂ ਜਪ ਜੀ ਸਾਹਿਬ ਦਾ ਪਾਠ ਸੰਪੂਰਨ ਕਰਕੇ ਬਾਣੀ ਨੂੰ ਨਮਸਕਾਰ ਕਰੀਏ ਸੀਸ ਝੁਕਾ ਕੇ,
ਤਬ ਦੇਖੋ ਤੁਮ ਤੇਗ ਚਲਾਏ,
ਤਾਂ ਤਦੋਂ ਤੂੰ ਆਪਣੀ ਤੇਗ ਦਾ ਵਾਰ ਕਰਕੇ ਵੇਖ ਲਵੀ।
ਇਮ ਕਹਿ ਸਤਿਗੁਰ ਤਰਵਰ ਤਰੇ।
ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਆਖ ਕੇ ਰੁੱਖ ਦੇ ਹੇਠਾਂ
ਬੈਠ ਅਡੋਲ ਪਾਠ ਜਪ ਕਰੇ।
ਅਡੋਲ ਬੈਠ ਕੇ ਪੂਰਨ ਇਕਾਗਰਤਾ ਸਹਿਤ ਮਹਾਰਾਜ ਜੀ ਸ੍ਰੀ ਜਪ ਜੀ ਸਾਹਿਬ ਦਾ ਪਾਠ ਕਰ ਰਹੇ ਹਨ।
ਮਗਰ ਪੰਚਮੀ ਸੁਦੀ ਪਛਾਨਹੋ।
ਤੇ ਕਵੀ ਜੀ ਕਥਾ ਸੁਣਾਉਂਦੇ ਹੋਏ ਦੱਸਦੇ ਆ ਕਿ ਮਗਰ ਦੇ ਮਹੀਨੇ ਦੀ ਪੰਜਵੀਂ ਸੁਦੀ ਸੀ ਉਸ ਵੇਲੇ।
ਸੁਰ ਗੁਰ ਵਾਰ ਤਬਹਿ ਪਹਿਚਾਨਹੋ।
ਚਾਨਣੇ ਪੱਖ ਦੀ ਸੁਦੀ ਪੰਜਵੀਂ ਸੀ ਮਗਰ ਦੇ ਮਹੀਨੇ ਦੀ, ਔਰ ਵੀਰਵਾਰ ਦਾ ਦਿਨ ਸੀ ਜਿਸ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ ਹੈ।
ਸੰਮਤ 1732।
ਇਹ 1700 ਬਿਕਰਮੀ ਸੰਮਤ ਸਾਲ ਸੀ ਇਹ।
ਭਾਣਾ ਵਰਤਾਇਓ ਜਗਦੀਸ਼ਾ।
ਜਗਤ ਮਾਲਕ ਪਰਮੇਸ਼ਰ ਸਰੂਪ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣੀ ਸ਼ਹਾਦਤ ਦੇਣ ਦਾ ਜਦੋਂ ਭਾਣਾ ਵਰਤਾਇਆ ਇਹ ਸਮਾਂ ਸੀ ਉਸ ਵੇਲੇ।
ਸੀਸ ਦਿਓ ਪਰ ਸਿਰ ਨਦੀਨਾ।
ਤੇ ਜਿਵੇਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਨੇ, ਸੀਸ ਦੀਆ ਪਰ ਸਿਰ ਨਾ ਦੀਆ। ਇਸ ਪ੍ਰਕਾਰ ਕਵੀ ਜੀ ਦੱਸਦੇ ਹੈ ਕਿ ਸੀਸ ਵਾਰ ਦਿੱਤਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਪਰ ਦ੍ਰਿੜ ਨਿਸ਼ਚਾਏ ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣ ਦਾ ਉਹ ਨਹੀਂ ਕਿਸੇ ਪ੍ਰਕਾਰ ਵੀ ਹਾਰਿਆ।
ਧਰਮ ਸੋ ਰਾਖਿਓ ਸਰਬ ਪ੍ਰਬੀਨਾ।
ਸਭ ਤਰ੍ਹਾਂ ਕਰਕੇ ਅੰਤਰਜਾਮੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਧਰਮ ਕਾਇਮ ਰੱਖਿਆ ਏ, ਔਰ ਹੋਰਾਂ ਦੇ ਧਰਮ ਦੀ ਲਾਜ ਰੱਖਣ ਵਾਸਤੇ, ਹਿੰਦੂਆਂ ਦਾ ਧਰਮ ਸਲਾਮਤ ਰੱਖਣ ਵਾਸਤੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਕਿਰਪਾ ਕੀਤੀ ਸ਼ਹਾਦਤ ਦੇ ਕੇ।
ਧਰਿਓ ਦੁਪਹਿਰਾ ਜਬ ਇੱਕ ਘੜੀ।
ਤੇ ਜਦੋਂ ਦੁਪਹਿਰ ਦਾ ਸਮਾਂ ਹੋਇਆ, ਇੱਕ ਘੜੀ ਦੁਪਹਿਰਾ ਟਲਿਆ ਹੈ।
ਜਪ ਜੀ ਪਠਤ ਸੋ ਪੂਰੀ ਕਰੀ।
ਤੇ ਜਪ ਜੀ ਸਾਹਿਬ ਦੀ ਬਾਣੀ ਪੜ੍ਹ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਪੂਰਨ ਕੀਤੀ ਹੈ।
ਭੋਗ ਪਾਏ ਜਬ ਸੀਸ ਨਿਵਾਇਓ।
ਸ੍ਰੀ ਜਪ ਜੀ ਸਾਹਿਬ ਦਾ ਪਾਠ ਸੰਪੂਰਨ ਕਰਕੇ ਭੋਗ ਪਾ ਕੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਨੂੰ ਔਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਨਮਸਕਾਰ ਕਰਨ ਵਾਸਤੇ ਸੀਸ ਝੁਕਾਇਆ ਹੈ।
ਪੁਨ ਉਪਰ ਕੋ ਜਬ ਹੈ ਉਠਾਇਓ।
ਪਾਠ ਸੰਪੂਰਨ ਕਰਕੇ ਸੀਸ ਝੁਕਾ ਕੇ ਨਮਸਕਾਰ ਕਰਕੇ ਫਿਰ ਜਦੋਂ ਮਹਾਰਾਜ ਸਾਹਿਬ ਜੀ ਨੇ ਸੀਸ ਉੱਪਰ ਨੂੰ ਉਤਾਂਹ ਉਠਾਇਆ।
ਸੱਯਦ ਤਬ ਕਰਕੇ ਬਲ ਬਾਹੂ।
ਤਾਂ ਸੱਯਦ ਜਲਾਦ ਨੇ ਆਪਣੀਆਂ ਬਾਹਾਂ ਦਾ ਬਲ ਲਗਾ ਕੇ
ਤੇਗ ਪ੍ਰਹਾਰ ਤਾਕ ਗਰ ਮਾਹੂ।
ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗਰਦਨ ਦਾ ਵਾਰ ਤੱਕ ਕੇ ਆਪਣੇ ਹੱਥਾਂ ਵਿੱਚ ਫੜੀ ਹੋਈ ਤੇਗ ਦਾ ਵਾਰ ਸਤਿਗੁਰੂ ਜੀ ਦੇ ਸੀਸ ਉੱਪਰ ਕੀਤਾ।
ਕਰੀ ਚਲਾਵਨ ਗਈ ਨਾ ਤਹਿਲਾਓ।
ਤੇ ਇਸ ਤਰ੍ਹਾਂ ਜਲਾਦ ਨੇ ਬੜੇ ਜ਼ੋਰ ਨਾਲ ਤੇਗ ਦਾ ਵਾਰ ਸਤਿਗੁਰੂ ਮਹਾਰਾਜ ਜੀ ਦੀ ਗਰਦਨ ਉੱਪਰ ਕੀਤਾ ਹੈ।
ਧਰਤੇ ਸਿਰ ਉਤਰਿਓ ਗੁਰ ਪਹਿਲਾ।
ਕਵੀ ਜੀ ਦੱਸਦੇ ਹੈ ਕਿ ਤੇਗ ਜਲਾਦ ਨੇ ਆਪਣੇ ਹੱਥਾਂ ਵਿੱਚ ਪਕੜ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਉੱਪਰ ਚਲਾਈ ਹੈ, ਪਰ ਉਸ ਨੂੰ ਇੰਝ ਪ੍ਰਤੀਤ ਹੋਇਆ ਹੈ ਜਲਾਦ ਨੂੰ ਕਿ ਉੱਥੋਂ ਤੱਕ ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਗਰਦਨ ਉੱਪਰ ਤਾਂ ਮੈਂ ਵਾਰ ਕਰ ਹੀ ਨਹੀਂ ਸਕਿਆ ਹਾਂ।
ਧਰਤੇ ਸਿਰ ਉਤਰਿਓ ਗੁਰ ਪਹਿਲਾ।
ਅਤੇ ਇਸ ਪ੍ਰਕਾਰ ਉਸ ਜਲਾਦ ਨੇ ਜਾਣਿਆ ਕਿ ਤੇਗ ਦਾ ਵਾਰ ਤਾਂ ਮੈਂ ਕੀਤਾ ਆਪਣੇ ਹੱਥਾਂ ਨਾਲ, ਪਰ ਮੇਰੀਆਂ ਬਾਹਾਂ ਦੇ ਵਿੱਚ ਝਟਕ ਪੈ ਗਈ ਹੈ। ਇਵੇਂ ਲੱਗਿਆ ਕਿ ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੀਸ ਤੇਗ ਦੇ ਛੋਹਣ ਤੋਂ ਪਹਿਲਾਂ ਹੀ ਧੜ ਨਾਲੋਂ ਵੱਖਰਾ ਹੋ ਗਿਆ।
ਫੋਕੋ ਵਾਰ ਝਟਕ ਪੁੱਜ ਪਰੀ।
ਇਸ ਤਰ੍ਹਾਂ ਜਦੋਂ ਵਾਰ ਆਪਣਾ ਕੀਤਾ ਹੋਇਆ, ਜਲਾਦ ਨੇ ਬੜੇ ਜ਼ੋਰ ਨਾਲ ਵਾਰ ਕੀਤਾ ਏ, ਵਾਰ ਇਸ ਦਾ ਨਿਸਫਲ ਚਲਾ ਗਿਆ, ਬਾਹਾਂ ਨੂੰ ਝਟਕ ਪੈ ਗਈ।
ਲਗੀ ਨਗਰੀ ਵਾ ਮਹਿ ਉਰ ਤਹਰੀ।
ਆਪਣੇ ਹਿਰਦੇ ਵਿੱਚ ਇਸ ਨੇ ਸੋਚਿਆ ਏ ਕਿ ਮੈਂ ਤਾਂ ਗੁਰਾਂ ਦੀ ਗਰਦਨ ਉੱਪਰ ਵਾਰ ਕੀਤਾ, ਪਰ ਮੈਨੂੰ ਇੰਝ ਲੱਗਿਆ ਕਿ ਗਰਦਨ ਉੱਪਰ ਵਾਰ ਤਾਂ ਹੋਇਆ ਹੀ ਨਹੀਂ, ਤੇਗ ਤਾਂ ਗਰਦਨ ਨੂੰ ਛੋਹੀ ਹੀ ਨਹੀਂ ਹੈ।
ਉੱਡਿਓ ਸੀਸ ਹੋਏ ਅੰਤਰ ਤਿਹਾਨਾ।
ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਧੜ ਤੋਂ ਕਵੀ ਜੀ ਦੱਸਦੇ ਹੈ ਕਿ ਸੀਸ ਉੱਡ ਕੇ ਗੁਪਤ ਹੋ ਗਿਆ।
ਬਹੀ ਅੰਧੇਰੀ ਧੂਲ ਮਹਾਨਾ।
ਉਸੇ ਵਕਤ ਬਹੁਤ ਜ਼ਿਆਦਾ ਤੇਜ਼ ਹਨੇਰੀ, ਬਹੁਤ ਹੀ ਧੂੜੀ ਗਰਦ ਦੇ ਸਹਿਤ ਚੱਲਣ ਲੱਗ ਪਈ।
ਸਭ ਕੇ ਮੁੰਦੇ ਬਿਲੋਚਨ ਐਸੇ।
ਇਸ ਪ੍ਰਕਾਰ ਸਭ ਦੀਆਂ ਅੱਖਾਂ ਇਵੇਂ ਬੰਦ ਹੋ ਗਈਆਂ।
ਕਛੂ ਬਿਲੋਕਿਓ ਜਾਏ ਨਾ ਜੈਸੇ।
ਇਸ ਪ੍ਰਕਾਰ ਤੇਜ਼ ਹਨੇਰੀ ਬੜੀ ਗਰਦ ਦੇ ਸਹਿਤ ਜਦੋਂ ਵਗੀ ਹੈ ਤਾਂ ਫਿਰ ਅੱਖਾਂ ਖੋਲੀਆਂ ਨਹੀਂ ਗਈਆਂ, ਇੰਝ ਸਭ ਨੂੰ ਕੁਝ ਦਿਸਣੋਂ ਹੀ ਹਟ ਗਿਆ ਜਾਣੋ।
ਹਾਏ ਹਾਏ ਸਭ ਤਹਿ ਛਿਨ ਕੀਨਾ।
ਅਤੇ ਉਸ ਵੇਲੇ ਸਭਨਾਂ ਲੋਕਾਂ ਵਿੱਚ ਬਹੁਤ ਹੀ ਹਾਹਾਕਾਰ ਮੱਚ ਗਈ ਹੈ। ਇਸ ਤਰ੍ਹਾਂ ਕਈ ਬਹੁਤ ਭੈ ਭੀਤ ਹੋ ਕੇ ਹਾਏ ਹਾਏ ਦੇ ਬੋਲ ਆਪਣੇ ਮੂੰਹ ਤੋਂ ਬੋਲਣ ਲੱਗ ਪਏ ਕਿ ਕੈਸਾ ਭਾਣਾ ਵਰਤਿਆ ਹੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਗਿਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ।
ਬੜ ਅਪਰਾਧ ਤੁਰਕ ਪਤਲੀਨਾ।
ਇਵੇਂ ਕਹਿੰਦੇ ਆ ਕਿ ਔਰੰਗਜ਼ੇਬ ਬਾਦਸ਼ਾਹ ਨੇ ਬਹੁਤ ਵੱਡਾ ਪਾਪ ਆਪਣੇ ਸਿਰ 'ਤੇ ਲੈ ਲਿਆ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਪਰ ਤੇਗ ਦਾ ਵਾਰ ਕਰਵਾ ਕੇ।
ਧਰਕ ਉੱਠੀ ਸਭ ਕੀ ਤਬ ਛਾਤੀ।
ਸਭਨਾਂ ਦੀਆਂ ਛਾਤੀਆਂ ਬਹੁਤ ਡਰ ਦੇ ਸਹਿਤ ਧੜਕਣ ਲੱਗ ਪਈਆਂ।
ਲਖਿਓ ਰਿਦੇ ਪਾ ਬੜ ਉਤਪਾਤੀ।
ਉਹਨਾਂ ਨੇ ਆਪਣੇ ਮਨਾਂ ਵਿੱਚ ਜਾਣਿਆ ਹੈ ਕਿ ਬਹੁਤ ਵੱਡਾ ਉਪਦਰਵੀ ਬਣ ਗਿਆ, ਬਹੁਤ ਵੱਡਾ ਪਾਪੀ ਬਣ ਗਿਆ ਔਰੰਗਜ਼ੇਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸ਼ਹੀਦ ਕਰਕੇ।
ਤੇਹ ਸਿੱਖ ਕੀ ਚੋਰੀ ਸਿਰ ਆਇਓ।
ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਭਾਈ ਜੈਤਾ ਜੀ ਨੂੰ ਵਚਨ ਆਖਿਆ ਸੀ ਕਿ ਸਾਡੇ ਇੱਥੋਂ ਤੂੰ ਨੇੜੇ ਰਹਿਣਾ ਔਰ ਤਿਆਰ ਬਰ ਤਿਆਰ ਰਹੀਂ, ਅਤੇ ਤੇਰੀ ਝੋਲੀ ਵਿੱਚ ਸਾਡਾ ਸੀਸ ਆ ਕੇ ਪ੍ਰਾਪਤ ਹੋਵੇਗਾ, ਛੇਤੀ ਲੈ ਕੇ ਤੂੰ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਜਾਣਾ। ਇਸੇ ਪ੍ਰਕਾਰ ਗੁਰੂ ਕੇ ਬਚਨ ਅਨੁਸਾਰ ਹੋਇਆ ਹੈ। ਭਾਈ ਜੈਤਾ ਜੀ ਨੇ ਆਪਣੀ ਝੋਲੀ ਅੱਗੇ ਕੀਤੀ ਹੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੀਸ ਇਸ ਦੀ ਝੋਲੀ ਵਿੱਚ ਪ੍ਰਾਪਤ ਹੋਇਆ।
ਤ੍ਰਸਤ ਹੋਏ ਤਿੰਨ ਭਲੇ ਛਪਾਇਓ।
ਅਤੇ ਤੁਰਕਾਂ ਦੇ ਛਪਾਈਆਂ ਦੇ ਕੋਲੋਂ ਬਹੁਤ ਸੰਕੋਚ ਕਰਦਿਆਂ ਹੋਇਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੀਸ ਭਲੀ ਪ੍ਰਕਾਰ ਭਾਈ ਜੈਤਾ ਜੀ ਨੇ ਛੁਪਾ ਲਿਆ ਵਸਤਰਾਂ ਵਿੱਚ।
ਹਟ ਕਿਸ ਹੂੰ ਕੀ ਦਿਸ਼ ਨਹਿ ਦੇਖਾ।
ਮੁੜ ਕੇ ਫਿਰ ਕਿਸੇ ਵੱਲ ਆਪਣੀ ਨਿਗਾਹ ਨਹੀਂ ਹੈ ਕੀਤੀ।
ਨਿਕਸਿਓ ਪੁਰ ਤੇ ਸ਼ੀਗਰ ਵਿਸ਼ੇਖਾ।
ਛੇਤੀ ਦਿੱਲੀ ਸ਼ਹਿਰ ਦੇ ਵਿੱਚੋਂ ਨਿਕਲ ਕੇ ਭਾਈ ਜੈਤਾ ਜੀ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਸੀਸ ਲੈ ਕੇ ਜਾ ਰਹੇ ਹਨ।
ਜਿਤਕ ਬੇਗ ਬਪ ਮਹਿਬਲ ਜੇਤਾ।
ਜਿੰਨਾ ਕੋ ਸਰੀਰ ਦੇ ਵਿੱਚ ਬਲ ਹੈ, ਬੇਗ ਹੈ, ਆਪਣਾ ਪੂਰਾ ਸਰੀਰ ਦਾ ਤਾਣ ਭਾਈ ਜੈਤਾ ਜੀ ਨੇ ਛੇਤੀ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਸੀਸ ਦਿੱਲੀ ਸ਼ਹਿਰ ਤੋਂ ਚੱਲ ਕੇ ਅਨੰਦਪੁਰ ਸਾਹਿਬ ਪਹੁੰਚਾਉਣ ਵਾਸਤੇ ਲਗਾ ਦਿੱਤਾ।
ਗਮਨਿਓ ਮਾਰਗ ਮਹਿ ਕਰ ਤੇਤਾ।
ਉਤਨਾ ਹੀ ਸਾਰਾ ਆਪਣਾ ਬਲ ਲਗਾ ਕੇ ਬਹੁਤ ਉੱਦਮ ਕਰਕੇ ਛੇਤੀ ਚੱਲ ਕੇ ਰਸਤੇ 'ਤੇ ਜਾ ਰਹੇ ਹਨ ਭਾਈ ਜੈਤਾ ਜੀ।
ਨਿਸਬਾਸੁਰ ਮਹਿ ਕੀਨ ਪਿਆਨਾ।
ਰਾਤ ਦਿਨ ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਬਹੁਤਾ ਸਮਾਂ ਰਸਤੇ ਵਿੱਚ ਕਿਤੇ ਵੀ ਟਿਕਾਣਾ ਕਰਕੇ ਠਹਿਰਨਾ ਨਹੀਂ ਹੈ ਤੂੰ।
ਨਹਿ ਬਿਸਰਾਮ ਕੀਨ ਕਿਸ ਥਾਨਾ।
ਇਸੇ ਤਰ੍ਹਾਂ ਹੀ ਰਾਤ ਦਿਨ ਤੁਰੇ ਜਾਂਦੇ ਆ ਭਾਈ ਜੈਤਾ ਜੀ, ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਸੀਸ ਲੈ ਕੇ ਕਿਤੇ ਵੀ ਠਹਿਰਦੇ ਆਰਾਮ ਨਹੀਂ ਕਰਦੇ ਹਨ।
ਸਿਮਰਤ ਗੁਰੂ ਗਰੀਬ ਨਿਵਾਜ,
ਗਰੀਬਾਂ ਨੂੰ ਨਿਵਾਜਣ ਵਾਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧਿਆਨ ਕਰਕੇ ਮਹਾਰਾਜ ਜੀ ਨੂੰ ਧਿਆਉਂਦੇ ਹੋਏ ਭਾਈ ਜੈਤਾ ਜੀ ਅਨੰਦਪੁਰ ਸਾਹਿਬ ਵੱਲ ਨੂੰ ਸੀਸ ਲੈ ਕੇ ਜਾ ਰਹੇ ਆ।
ਰੱਖੋ ਨਿਜ ਦਾਸਨ ਕੀ ਲਾਜ,
ਇਸ ਤਰ੍ਹਾਂ ਸਿਮਰਦੇ ਹੋਏ ਭਾਈ ਜੈਤਾ ਜੀ ਬੇਨਤੀ ਕਰਦੇ ਆ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਦਾਸ ਸੇਵਕ ਦੀ ਲੱਜਿਆ ਆਪ ਹੀ ਰੱਖਣੀ। ਮਹਾਰਾਜ ਜੀ ਤੁਹਾਡੇ ਵਚਨ ਅਨੁਸਾਰ ਚੱਲ ਕੇ ਤੁਹਾਡਾ ਸੀਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਪਾਸ ਪਹੁੰਚਾਉਣ ਦੀ ਮੈਂ ਸੇਵਾ ਕਰ ਸਕਾਂ। ਮਹਾਰਾਜ ਇਹ ਸੇਵਾ ਪੂਰੀ ਸੰਪੂਰਨ ਕਰਾਉਣੀ ਮੇਰੇ ਪਾਸੋਂ, ਇਹ ਆਪ ਕਿਰਪਾ ਕਰਕੇ ਲੱਜਿਆ ਰੱਖਣੀ।
ਨਿਕਸ ਗਯੋ ਪੁਰਤੇ ਸਿੱਖ ਜਬੈ,
ਇਸ ਤਰ੍ਹਾਂ ਬੇਨਤੀਆਂ ਕਰਦਾ ਹੋਇਆ ਸਿੱਖ ਭਾਈ ਜੈਤਾ ਜਦੋਂ ਦਿੱਲੀ ਸ਼ਹਿਰ ਦੇ ਵਿੱਚੋਂ ਚੱਲ ਕੇ ਨਿਕਲ ਕੇ ਗਿਆ ਹੈ।
ਬਹੀ ਅੰਧੇਰੀ ਮਿਟ ਗਈ ਤਬੈ,
ਤਾਂ ਜਿਹੜੀ ਬਹੁਤ ਜ਼ਿਆਦਾ ਤੇਜ਼ ਹਨੇਰੀ ਵਗੀ ਸੀ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੋਣ 'ਤੇ ਤਿਸ ਵੇਲੇ ਉਹ ਹਨੇਰੀ ਬੰਦ ਹੋ ਗਈ।
ਧਰ ਪਰ ਧਰ ਸਭ ਨਰਨ ਨਿਹਾਰਾ,
ਅਤੇ ਸਭ ਲੋਕਾਂ ਨੇ ਵੇਖਿਆ ਸੀ ਪਹਿਲਾਂ ਜਦੋਂ ਦੇਖਿਆ ਕਿ ਧਰਤੀ ਦੇ ਉੱਪਰ ਸਤਿਗੁਰੂ ਮਹਾਰਾਜ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਜੀ ਦਾ ਜੋ ਧੜ ਹੈ ਇਕੱਲਾ ਪਿਆ ਹੋਇਆ ਹੈ।
ਨਹੀਂ ਸੀਸ ਲਖ ਕੈ ਡਰ ਧਹਰਾ,
ਕੀ ਦੇਖਦੇ ਹੈ ਕਿ ਧੜ ਦੇ ਪਾਸ ਸੀਸ ਨਹੀਂ ਰਿਹਾ, ਅਤੇ ਇਹ ਵੇਖ ਕੇ ਲੋਕ ਜੋ ਹਨ ਬਹੁਤ ਭੈ ਭੀਤ ਹੋਏ, ਬਹੁਤ ਜ਼ਿਆਦਾ ਡਰੇ ਹਨ, ਘਬਰਾਏ ਹਨ। ਸੋ ਕਵੀ ਜੀ ਨੇ ਇੱਥੋਂ ਤੱਕ ਇਹ ਪ੍ਰਸੰਗ ਬਿਆਨ ਕੀਤਾ ਹੈ ਇਸ ਅਧਿਆਏ ਦੇ ਵਿੱਚ। ਅੱਗੇ ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਿਆਰਾ ਨਿੰਨ ਉਦਮੀ ਨਿਸ਼ਚੇ ਵਾਲਾ ਸਿੱਖ ਭਾਈ ਜੈਤਾ ਸਤਿਗੁਰੂ ਜੀ ਦਾ ਸੀਸ ਲੈ ਕੇ ਜਿਵੇਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਦਾ ਹੈ, ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੱਚਖੰਡ ਗਮਨ ਕਰਨ ਦੀ ਜੋ ਵਿਆਖਿਆ ਹੈ ਕਵੀ ਜੀ ਨੇ ਅੱਗੇ ਅਗਲੇ ਪ੍ਰਸੰਗ ਵਿੱਚ ਸੁਣਾਉਣੀ ਹੈ। ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਭੁੱਲਾਂ ਚੁੱਕਾਂ ਦੀ ਖਿਮਾ ਅਗਾਹ ਵਾਸਤੇ ਗਰੀਬ ਨਿਵਾਜ ਸਤਿਗੁਰੂ ਮਹਾਰਾਜ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਔਰ ਗੁਰੂ ਕੀ ਸੰਗਤ ਕਿਰਪਾ ਕਰਕੇ ਸਮਤ ਬਖਸ਼ਿਸ਼ ਕਰਨੀ ਜੀ।
ਨਿਕਸ ਗਯੋ ਪੁਰ ਤੇ ਸਿੱਖ ਜਬੈ, ਬਹੀ ਅੰਧੇਰੀ ਮਿਟ ਗਈ ਤਬੈ, ਧਰ ਪਰ ਧਰ ਸਭ ਨਰਨ ਨਿਹਾਰਾ, ਨਹੀਂ ਸੀਸ ਲਖ ਕੈ ਡਰ ਧਹਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।